ਸਿਰਫ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
The biggest South Asian media group, Y Media.
Y Media.
Y Media has 6 media platforms. Newspaper, Midweek, Radio, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, the Midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए, अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 9054505959 पे। दैट इज 9054505959 पे।
स्कारबोरो ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ।
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ।
ਇਹ ਸਾਡੇ ਗਵਾਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਦਾਇਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ। lovescarborough.ca ਤੇ ਦਾਨ ਕਰੋ।
ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ। ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ, ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ। nowready.ca।
Hello listeners, and aap sabhi ka very warm welcome. Main aaj Sara Y Media ki taraf se Radio Y South Asian Pulse Band mein aap sabhi ka swagat karti hu. Har din raat in ka hazir ho jate hain Y Media Updates ke saath. शहर की खबरें, देश विदेश की खबरें, एंटरटेनमेंट एंड विथ ऑल द इम्पोर्टेंट इन्फॉर्मेशन। तो सुनते रहे रेडियो वाई फॉर ऑल द अपडेट्स। अगर आप घर पर हैं तो चैनल वाई वाई प्लस देख सकते हैं 24/7 days a week। एवरी ट्यूजडे न्यूज़पेपर मिड वीक को पढ़े। सारे वीक के अपडेट्स के लिए वाई मीडिया टीवी ऐप को डाउनलोड कर लीजिए। गेट इन टच विथ ऑल ऑफ आवर प्लेटफॉर्म्स एंड ऑल्सो लिसन टू रेडियो वाई लाइव 24 आवर्स विदाउट एनी डिस्टरप्शंस। रेडियो वाई सुनने के लिए लोकल नंबर हमेशा अपने पास रखिए। दायरे 6479105000। आप हमारे वेबसाइट यानी southasiandaily.com पर जा सकते हैं। वहाँ पे लोकल, नेशनल, इंटरनेशनल न्यूज डिटेल में रीड कर सकते हैं। इसके अलावा southasiandaily.com पे रेडियो वाई का जो आइकॉन है उसे क्लिक कर लीजिए। द लिंक इज एक्टिव। उसके थ्रू सुनते रहिए रेडियो वाई 24/7। अगर आप सोशल मीडिया प्लेटफॉर्म्स के थ्रू हमारे साथ कनेक्टेड रहना चाहते हैं, फेसबुक पर वाई मीडिया का पेज जरूर लाइक कीजिएगा। यूट्यूब पे वाई मीडिया का चैनल है, सब्सक्राइब कर लीजिएगा। एक्स प्लेटफॉर्म पे इट्स एट वाई मीडिया ग्रुप एंड इंस्टाग्राम पे इट्स एट वाई मीडिया अंडरस्कोर ग्रुप। हमारे सोशल मीडिया के साथ इंटरेक्ट करें, अपने थॉट्स ओपिनियन जरूर शेयर करें। एंड अगर आपको वाई मीडिया के किसी भी प्लेटफॉर्म पे एडवर्टाइज करना है, देन वाई मीडिया का नंबर जरूर नोट कर लीजिए। दैट इज 416-475-5000। थोड़ा सा अगर आपको हम वेदर अपडेट दे दें तो वेल, इट इज अ सनी, इट्स अ ब्राइट एंड सनी डे इंडीड। एंड आज जो है 3 degrees है राइट नाउ। ऑल्दो इट फील्स लाइक -2, लेकिन नेवरदलेस इट इज अ रियली गुड वेदर। एंड आज डबल डिजिट तक यू नो पॉजिटिव जाने के चांसेस है आज यू नो. सो मेक श्योर दैट यू एंजॉय दिस वेदर लेकिन स्टे सेफ एज वेल क्योंकि कैनेडियन वेदर है यू नो इट इज अनप्रिडिक्टेबल. सो मेक श्योर यू गाइज रिमेन सेफ रिमेन वार्म एंड एंजॉय दिस वेदर एट द सेफ टाइम. वेल बातचीत का आगे जरूर बढ़ाएंगे. हमारे साथ जुड़ गए हैं ग्रुप एडिटर एंड सीईओ ऑफ वाई मीडिया युद्वी जसवाल विथ हेडलाइंस एंड स्टोरी बिहाइंड द हेडलाइंस. वेलकम युद्वी जी.
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्वी जसवाल ओनली ऑन साउथ एशियन पल्स. Call Yudhvir Jaswal 647-272-8182 or visit SouthAsianDaily.com. South Asian
वाई मीडिया ग्रुप वालों थोड़े सारे अंदर रेडियो वाई और चैनल वाई से बहुत बहुत स्वागत है. बतौर को फिटर वाई मीडिया मैं युद्धवीर जसवाल थोड़ी खिदमत हाजिर हाँ. अज के इस प्रोग्राम करंट न्यूज और एनालिसिस लैके उम्मीद करते हैं कि थोड़ा दिन बहुत ही वधिया बीत रहा होगा. और क्या हाल है थोड़ा सरा जी, हाउ आर यू, कैसी हैं आप?
ऑल गुड युद्धवीर जी, आप कैसे हैं?
ऑल गुड जी, बस परमात्मा का शुक्र है, बाकी थोड़े सारे का आसरा है, थिंग्स आर ग्रेट. और सरा जी, आज काफी सारिया खबर ने क्रिकेट दे विच इंडियन टीम बड़ा कमाल का प्रदर्शन कर रही है. हालांकि इंग्लैंड ने एक मैच टेस्ट मैच जरूर जितया बट इंडिया हैव ऑलरेडी वन द सीरीज सो इट्स ऑलमोस्ट अ डेड रबर बट स्टिल यू नो इंटरेस्ट होंदा है. इंडिया वर्सिज इंग्लैंड इस मैच दे विच इंग्लैंड 218 ऑल आउट 218 रन दे उते ऑल आउट. इंडिया की टीम इन रिप्लाई 135 रन एक विकेट के नुकसान दे उते. एनालिसिस अगे चल के पेश करांगे, बहुत सारिया होर खबरां ने वह भी जरूर थोड़े नाल शेयर करांगे. लेकिन इस तो पहला कि अगे वधीए सरा जी थॉट ऑफ द डे.
वेल जी, एज अ थॉट ऑफ द डे है, इट इज रिलेटेड टू अ फिल्म कॉल्ड लाइफ. वेल यू आर द एक्टर ऑफ द फिल्म कॉल्ड लाइफ डायरेक्टेड एंड रिटन बाय गॉड. And just like the film, the director can guide you, help you and coach you, but the end result depends on how your actor performs. So make the best of the opportunity, no matter how the external factors try to influence you on the set of your film. I'll say it again. You're the actor of the film called Life, directed and written by God. And just like the film, the director can guide you, help you and coach you, but the end result depends on how the actor performs. So make the best of the opportunity, no matter how the external factors try to influence you on the set of your life. जी युद्वीर जी,
बहुत बढ़िया. इस तो पहला कि मैं कुछ कहा, मैं तुम्हें एक सवाल पूछना चाहना है कि सरा जी, जो कुछ साड़ी जिंदगी होंदा है, एवरीथिंग इज डेस्टिनी या इट इज आर चॉइस? की असी कुछ चूज कर सकते हैं कि साड़ी जिंदगी किदा दी होगी या सारा कुछ पहला तो लिखा हुआ है, सारा कुछ डेस्टिनी है?
युद्वी जी, डेस्टिनी डज प्ले अ वेरी बिग रोल, आई एम नॉट गोना डिनाई दैट, बहुत बड़ा फैक्टर होता है. लेकिन अगर युद्वी जी पूरा पूरा लाइफ सिर्फ डेस्टिनी पे होता, देन हमारे पास वो अपॉर्चुनिटी या इंटेलिजेंस ही नहीं होती टू मेक अ चॉइस. हमारे प्रेजेंट में जो भी सिचुएशंस आती है, जो भी इवेंट्स आते हैं, वट एवर चॉइस वी मेक, दैट डायरेक्ट्स द पाथ टू आर डेस्टिनी. सो डेस्टिनी डज प्ले अ रोल, यस, लेकिन हमारी जो चॉइसेस होती है लाइफ में वो बहुत बड़ी रोल प्ले करती है इनटू डिसाइडिंग कि हमारी डेस्टिनी एक्चुअली में होगी क्या. जी रुवी जी,
नहीं तो फिर मतलब डेस्टिनी बहुत बड़ा रोल प्ले करती है, कितना बड़ा रोल है डेस्टिनी का? जी डेस्टिनी का बहुत बड़ा रोल है तो फिर, और तुसी कह रहे हो कि साड़ियां चॉइसेस भी दे ऑल्सो प्ले अ पार्ट, सो वट इज इम्पोर्टेंट, डेस्टिनी ज्यादा इम्पोर्टेंट है या साडा जो चॉइसेस है वो ज्यादा इम्पोर्टेंट है?
युद्वी जी, बोलते हैं ना कि कर्म करो फल की चिंता ना करो, वही बात है कि यू नो आप अपना जो लाइफ में जो भी आते हैं, जो भी काम आते हैं, वेदर यू नो फील इट और नॉट, आप अपना काम जरूर करते जाइए यू नो एंड मेक योर चॉइसेस, मेक इट, क्योंकि आपका लाइफ का जो एक रेन होता है ना वो अपने हाथ में ऑब्वियसली लेना चाहिए. यू नो भरोसा रखिए एंड यू नो हैव द फेथ इन गॉड और इन एनी वे यू वॉन्ट टू बिलीव इन. लेकिन मेरा मानना ये युद्वी जी, अगर आप लाइफ जो है वो भगवान के भरोसे बैठे रखेंगे तो वो भी आपकी हेल्प नहीं करेंगे ना. बोलते हैं ना कि अगर आप अपनी हेल्प नहीं करेंगे देन हु एल्स इज गोना हेल्प यू आउट. सो चॉइसेस, अगर आप मुझे चॉइस देंगे कि चूज बिटवीन डेस्टिनी एंड योर चॉइस, आई गो फॉर चॉइस. जी युद्वी जी,
मैं थोड़ी गल एग्री करता हूं और थोड़ी गल नूं अगे बता दिंदा क्योंकि तुसी पहला कहा ना कि डेस्टिनी बहुत बड़ा रोल है. डेस्टिनी बिल्कुल तुसी, मैं इनू इस तरह लेके चलता है कि जिहड़ी गल हुण तुसी कही है ना कि यू विल गो विद चॉइस, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਡੈਸਟਨੀ ਦਾ ਆਪਣਾ ਇੱਕ ਰੋਲ ਹੈ, ਬੜਾ ਰੋਲ ਜਾਂ ਛੋਟੇ ਰੋਲ ਦੇ ਵਿੱਚ ਬਜਾਏ ਮੈਂ ਕਹਾਂਗਾ ਕਿ ਯੈਸ ਡੈਸਟਨੀ ਦਾ ਆਪਣਾ ਇੱਕ ਰੋਲ ਹੋ ਸਕਦਾ ਹੈ, ਕਿਉਂਕਿ ਇਸ ਦੇਖੋ ਇਸ ਗੱਲ ਨੂੰ ਕੋਈ ਨਹੀਂ ਬਦਲ ਸਕਦਾ ਕਿ ਉਹ ਕਿਹੜੇ ਘਰ ਦੇ ਵਿੱਚ ਜਨਮ ਲੈਂਦਾ, ਉਹ ਡੈਸਟਨੀ ਹੈ ਨਾ, ਉਹਦੇ ਵਿੱਚ ਤਾਂ ਤੁਹਾਡਾ ਕੋਈ ਰੋਲ ਹੀ ਨਹੀਂ ਹੈ ਜਾਂ ਕਿਸੇ ਦਾ ਕੋਈ ਰੋਲ ਨਹੀਂ ਹੈ ਕਿ ਇੱਕ ਇਨਸਾਨ ਜਿਹੜਾ ਹੈ ਉਹ ਇੱਕ ਬਿਲੀਅਨੇਅਰ ਦੇ ਘਰ ਪੈਦਾ ਹੋ ਜਾਂਦਾ ਔਰ ਇੱਕ ਇਨਸਾਨ ਜਿਹੜਾ ਹੈਗਾ ਉਹ ਕਿਤੇ ਸਲਮਸ ਦੇ ਵਿੱਚ ਪੈਦਾ ਹੁੰਦਾ, ਠੀਕ ਹੈ। ਸੋ ਉਹਦੇ ਵਿੱਚ ਕੀ ਰੋਲ ਹੈ ਕਿਸੇ ਇਨਸਾਨ ਦਾ, ਇਫ ਯੂ ਆਰ ਬੋਰਨ ਇਨ ਸਲਮਸ ਔਰ ਇਫ ਯੂ ਆਰ ਬੋਰਨ ਇਨ ਸਮਵਨ ਹੂ ਇਜ਼ ਅ ਬਿਲੀਅਨੇਅਰ, ਸੋ ਜ਼ਮੀਨ ਅਸਮਾਨ ਦਾ ਫਰਕ ਤੇ ਉੱਥੇ ਪੈ ਗਿਆ, ਠੀਕ ਹੈ ਨੀ। ਲੇਕਿਨ ਉਸ ਤੋਂ ਬਾਅਦ ਜਦੋਂ ਉਹ ਡੈਸਟਨੀ ਦਾ ਆਪਣਾ ਇੱਕ ਰੋਲ ਹੈ, ਬੜਾ ਜਾਂ ਛੋਟਾ ਹੈ, ਉਸ ਗੱਲ ਦੀ ਬਜਾਏ ਚੋਇਸਿਸ ਬਹੁਤ ਮੈਟਰ ਕਰਦੀ ਹੈ, ਜਿੱਦਾਂ ਤੁਸੀਂ ਕਿਹਾ ਯੂਲ ਗੋ ਵਿਦ ਚੋਇਸ, ਬਿਲਕੁਲ ਬਿਲਕੁਲ, ਲਾਈਫ ਦੇ ਵਿੱਚ ਜਿਹੜੀਆਂ ਚੋਇਸਿਸ ਨੇ ਉਹ ਬਹੁਤ ਮੈਟਰ ਕਰਦੀਆਂ ਹੈ। ਜ਼ਿੰਦਗੀ ਸਾਨੂੰ ਹਰੇਕ ਨੂੰ ਮੌਕੇ ਦਿੰਦੀ ਹੈ, ਇਹ ਸਾਡੇ ਆਪਣੇ ਉੱਤੇ ਹੈ। ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਨੇ ਬਹੁਤ ਵਧੀਆ ਨੇ, ਹੁਣ ਵਿਦ ਯੂ ਰਿਸਪੈਕਟ ਕਰਨਾ ਚਾਹੁੰਦਾ, ਅਭਿਸ਼ੇਕ ਬੱਚਨ ਔਰ ਸ਼ਾਹਰੁਖ ਖਾਨ, ਸ਼ਾਹਰੁਖ ਖਾਨ ਇਜ਼ ਅ ਮਚ ਬਿਗਰ ਸਟਾਰ ਦੈਨ ਅਭਿਸ਼ੇਕ ਬੱਚਨ। ਅਭਿਸ਼ੇਕ ਬੱਚਨ ਕਿਹਦੇ ਘਰ ਚ ਪੈਦਾ ਹੋਇਆ, ਜੈ ਬਹਾਦਰੀ, ਅਮਿਤਾਬ ਬੱਚਨ, ਹਰਿਵੰਸ਼ ਰਾਏ ਬੱਚਨ, ਠੀਕ ਹੈ, ਤੇ ਹਰਿਵੰਸ਼ ਰਾਏ ਬੱਚਨ, ਅਮਿਤਾਬ ਬੱਚਨ, ਜੈ ਬਹਾਦਰੀ ਦੇ ਘਰ ਪੈਦਾ ਹੋਣ ਵਾਲਾ ਸ਼ਖਸ ਅਭਿਸ਼ੇਕ ਬੱਚਨ, ਗੁੱਡ ਕੈਰੀਅਰ, ਚੰਗਾ ਕੈਰੀਅਰ, ਬਟ ਲੁੱਕ ਐਟ ਸ਼ਾਹਰੁਖ ਖਾਨ, ਸ਼ਾਹਰੁਖ ਖਾਨ ਦੇ ਘਰ ਦੇ ਵਿੱਚ ਕੋਈ ਉਹਨੂੰ ਉਹਦਾ ਕੋਈ ਗੋਡਫਾਦਰ ਨਹੀਂ ਸੀਗਾ, ਉਹਦੇ ਕੋਈ ਬਹੁਤ ਜ਼ਿਆਦਾ ਕੋਈ ਬੜਾ ਫਿਲਮੀ ਫੈਮਿਲੀ ਨਹੀਂ ਸੀਗੀ, ਲੇਕਿਨ ਆਪਣੀ ਮਿਹਨਤ ਦੇ ਨਾਲ ਉਹ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ। ਲੁੱਕ ਐਟ ਰਣਵੀਰ ਸਿੰਘ, ਰਣਵੀਰ ਸਿੰਘ ਨੇ 7-8 ਸਾਲ ਸਟਰਗਲ ਕੀਤੀ ਮਾਡਲਿੰਗ ਦੇ ਵਿੱਚ, ਫਾਈਨਲੀ ਸਿੱਧਾ ਯਸ਼ਰਾਜ ਦੀਆਂ ਇੱਕ ਨਹੀਂ ਦੋ ਨਹੀਂ ਤਿੰਨ ਫਿਲਮਾਂ ਮਿਲੀਆਂ, ਯਸ਼ਰਾਜ ਨੇ ਉਹਨੂੰ ਸਿੱਧਾ ਤਿੰਨ ਫਿਲਮਾਂ ਲਈ ਰਣਵੀਰ ਸਿੰਘ ਨੂੰ ਸਾਈਨ ਕੀਤਾ। ਸਚਿਨ ਤੇਂਦੁਲਕਰ, ਠੀਕ ਹੈ, ਰੋਹਨ ਗਵਾਸਕਰ, ਸੁਨੀਲ ਗਵਾਸਕਰ ਦੇ ਘਰ ਪੈਦਾ ਹੋਇਆ, ਲੇਕਿਨ ਰੋਹਨ ਗਵਾਸਕਰ ਕਿੱਥੇ ਹੈ, ਉਹਦਾ ਫਾਦਰ ਤੇ ਸੁਨੀਲ ਗਵਾਸਕਰ ਸੀਗਾ ਨਾ, ਲੇਕਿਨ ਉਹ ਡੈਸਟਨੀ ਤਾਂ ਫਿਰ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਗਈ। ਜੇ ਪੁੱਛਿਆ ਜਾਂਦਾ ਰੱਬ ਨੂੰ ਕਿ ਹਾਂਜੀ ਦੱਸੋ ਜੀ ਸੁਨੀਲ ਗਵਾਸਕਰ ਦੇ ਪੈਦਾ ਘਰ ਪੈਦਾ ਹੋਣਾ ਹੈ ਕਿ ਆਮ ਇਨਸਾਨ ਦੇ ਘਰ ਪੈਦਾ ਹੋਣਾ ਹੈ, ਤੇ ਉਹ ਬੰਦਾ ਕਹਿੰਦਾ ਜੀ ਸੁਨੀਲ ਗਵਾਸਕਰ ਦੇ ਘਰ, ਲੇਕਿਨ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇਹ ਸਿਲਸਿਲਾ ਕਿੱਥੇ ਆ। ਆਈ ਥਿੰਕ ਅੱਜ ਜੇ ਕਿਸੇ ਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਗਾਂਧੀ ਪਰਿਵਾਰ ਚ ਪੈਦਾ ਹੋਣਾ ਹੈ ਕਿ ਇੱਕ ਆਮ ਸਧਾਰਨ ਜਿਹੇ ਪਰਿਵਾਰ ਚ ਪੈਦਾ ਹੋਣਾ ਹੈ, ਤੇ ਮੋਦੀ ਸਾਹਿਬ ਦੇਸ਼ ਦੇ 10 ਸਾਲ ਦੇ ਪ੍ਰਧਾਨ ਮੰਤਰੀ ਹੋ ਗਏ, ਤੇ ਰਾਹੁਲ ਗਾਂਧੀ ਜੀ, ਨਾਨਾ ਜੀ ਕੌਣ, ਜਵਾਹਰ ਲਾਲ ਨਹਿਰੂ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ, ਦਾਦੀ ਜੀ ਕੌਣ, ਸ੍ਰੀਮਤੀ ਇੰਦਰਾ ਗਾਂਧੀ ਜੀ, ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਤੇ ਫਾਦਰ ਕੌਣ, ਰਾਜੀਵ ਗਾਂਧੀ ਜੀ, ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ, ਜਿਹਦੇ ਘਰ ਦੇ ਵਿੱਚ ਨਾਨਾ, ਦਾਦੀ ਤੇ ਫਾਦਰ ਤਿੰਨ ਪ੍ਰਧਾਨ ਮੰਤਰੀ ਹੋਣ, ਉਹ ਅੱਜ ਪ੍ਰਧਾਨ ਮੰਤਰੀ ਬਣਨ ਨੂੰ ਤਰਸ ਰਿਹਾ, ਤੇ ਜਿਹਦੇ ਪੇਰੈਂਟਸ ਨੇ ਪਤਾ ਨੀ ਚਾਹ ਵੇਚੀ ਹੈ ਕਿ ਨਹੀਂ ਵੇਚੀ, ਉਹ ਦੇਸ਼ ਦਾ ਦੋ ਵਾਰ ਪ੍ਰਧਾਨ ਮੰਤਰੀ ਬਣ ਚੁੱਕਾ ਤੇ ਹੁਣ ਤੀਸਰੀ ਵਾਰ ਬਣਨ ਦੀ ਤਿਆਰੀ ਕਰ ਰਿਹਾ। ਅੱਗੇ ਚਲੋ, ਭਗਵੰਤ ਮਾਨ ਸਾਹਿਬ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਇੱਥੇ ਉਹ ਦਿਨ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਇੱਥੇ ਭਗਵੰਤ ਮਾਨ ਸਾਹਿਬ ਆਏ ਹੋਏ ਬਾਹਰ, ਆਪਣਾ ਕਾਮੇਡੀ ਸ਼ੋਅ ਲੈ ਕੇ ਇੱਥੇ ਆਏ ਸੀਗੇ, ਤੇ ਉਸ ਸਮੇਂ ਉਹ ਸਿਆਸਤ ਚ ਨਹੀਂ ਸੀਗੇ, ਆਪਣਾ ਕਾਮੇਡੀ ਸ਼ੋਅ ਇੱਥੇ ਲੈ ਕੇ ਆਏ ਸੀ, ਤੇ ਰੇਡੀਓ ਸਟੂਡੀਓ ਦੇ ਅੰਦਰ ਜਾਣ ਦੀ ਬਜਾਏ ਅਸੀਂ ਇੱਕ ਡਿਫਰੈਂਟ ਫ੍ਰੀਕੁਐਂਸੀ ਤੇ ਸੀਗੇ, ਤੇ ਸਟੂਡੀਓ ਦੇ ਅੰਦਰ ਜਾਣ ਦੀ ਬਜਾਏ ਹਜੇ ਬਾਹਰ ਹੀ ਅਸੀਂ ਬੈਠੇ ਸੀਗੇ ਤੇ ਬਾਹਰ ਹੀ ਗੱਲਾਂ ਬਾਤਾਂ ਮਾਰ ਰਹੇ ਸੀਗੇ। ਮਤਲਬ ਮੈਂ ਅੱਜ ਕਈ ਵਾਰ ਸੋਚਦਾ ਕਿ ਜਦੋਂ ਅਸੀਂ ਉਹਨਾਂ ਨੂੰ ਉਸ ਵੇਲੇ ਮਿਲੇ ਸੀਗੇ ਤਾਂ ਹਜੇ ਅੰਦਰ ਸਟੂਡੀਓ ਦੇ ਕੁਝ ਕੰਮ ਚੱਲ ਰਿਹਾ ਸੀਗਾ, ਤੇ ਅਸੀਂ ਉਹਨਾਂ ਨੂੰ ਅੰਦਰ ਵੀ ਨਹੀਂ ਲੈ ਕੇ ਗਏ ਭਗਵੰਤ ਮਾਨ ਸਾਹਿਬ ਨੂੰ, ਜਿਹੜਾ ਤੁਸੀਂ ਬਾਹਰ ਬੈਠੋ ਜਰਾ, ਉੱਥੇ ਉਹ ਆਪਣੀ ਕਾਮੇਡੀ ਸੁਣਾ ਰਹੇ ਸੀਗੇ ਵੀ ਆਹ ਸ਼ੋਅ ਆ ਰਿਹਾ ਇਸ ਤਰ੍ਹਾਂ। ਅੱਜ ਇਹਨੂੰ ਹੁਣ ਮੈਂ ਡੈਸਟਨੀ ਤਾਂ ਨਹੀਂ ਕਹਾਂਗਾ, ਉਸ ਸ਼ਖਸ ਨੇ ਪਹਿਲਾਂ ਪੀਪਲਸ ਪਾਰਟੀ ਆਫ ਪੰਜਾਬ PPP ਦੇ ਵਿੱਚ ਮਨਪ੍ਰੀਤ ਬਾਦਲ ਸਾਹਿਬ ਦੇ ਨਾਲ ਧੱਕੇ ਖਾਧੇ, ਹਾਰੇ ਆ, ਫਿਰ ਲੱਗੇ ਜੁੜ ਗਏ ਜੀ ਜਾ ਕੇ ਕੇਜਰੀਵਾਲ ਸਾਹਿਬ ਦੇ ਨਾਲ, ਫਿਰ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤੀ, ਫਿਰ ਕਿੰਨੀ ਦੇਰ 2017 ਚ ਬੜਾ ਜ਼ੋਰ ਲਗਾਇਆ, ਕੁਛ ਨੀ ਬਣਿਆ, ਫਿਰ 2022 ਦੇ ਵਿੱਚ ਜ਼ੋਰ ਲਗਾਇਆ, ਫਿਰ ਪ੍ਰਧਾਨ ਮੰਤਰੀ ਬਣ ਗਏ। ਚੋਇਸ ਹੈ, ਇਟ ਇਜ਼ ਦ ਚੋਇਸ ਦੈਟ ਹੀ ਮੇਡ, ਸੋ ਕਿਤੇ ਨਾ ਕਿਤੇ ਜਿਹੜੀ ਚੋਇਸ ਹੈ ਉਹ ਸਾਡੀ ਜਿਹੜੀ ਡੈਸਟਨੀ ਹੈ ਉਹਨੂੰ ਬਦਲ ਦਿੰਦੀ ਹੈ। ਤੁਹਾਡੀ ਗੱਲ ਜੋ ਤੁਸੀਂ ਅੱਜ ਕਹੀ ਹੈ ਕਿ ਪ੍ਰਮਾਤਮਾ ਸਾਡੀ ਜ਼ਿੰਦਗੀ ਦਾ ਡਾਇਰੈਕਟਰ ਜ਼ਰੂਰ ਹੈ, ਡਾਇਰੈਕਟਰ ਹੈ ਸਾਡੀ ਜ਼ਿੰਦਗੀ ਦਾ, ਪ੍ਰੋਡਿਊਸਰ, ਡਾਇਰੈਕਟਰ, ਸਭ ਕੁਝ ਪ੍ਰਮਾਤਮਾ ਹੈ, ਲੇਕਿਨ ਸਾਡੀ ਜ਼ਿੰਦਗੀ ਦੀ ਜਿਹੜੀ ਮੂਵੀ ਬਣ ਰਹੀ ਹੈ ਉਹਦੇ ਐਕਟਰ ਤੇ ਅਸੀਂ ਖੁਦ ਹੀ ਹਾਂ। ਸੋ ਇਹ ਚੋਇਸਿਸ ਐਕਟਰ ਨੇ ਕਰਨੀ ਹੈ, ਸੋ ਬਿਲਕੁਲ ਚੋਇਸਿਸ ਜਿਹੜੀਆਂ ਸਾਡੇ ਕੋਲ ਬਹੁਤ ਇੰਪੋਰਟੈਂਟ ਹੈ। ਪ੍ਰਮਾਤਮਾ ਤੇ ਸਭ ਦੇ ਨਾਲ ਹੁੰਦਾ, ਪ੍ਰਮਾਤਮਾ ਦੇ ਹਰੇਕ ਇਨਸਾਨ ਦੀ ਮੂਵੀ ਦਾ ਡਾਇਰੈਕਟਰ ਪ੍ਰੋਡਿਊਸਰ ਹੈ, ਲੇਕਿਨ ਇਹ ਸਾਡੇ ਉੱਤੇ ਹੈ ਕਿ ਅਸੀਂ ਚੋਇਸਿਸ ਜਿਹੜੀਆਂ ਉਹ ਲਾਈਫ ਦੇ ਵਿੱਚ ਕਿਹੜੀਆਂ ਕਰਦੇ ਹਾਂ। ਔਰ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਦੁਨੀਆਂ ਦੇ ਵਿੱਚ ਕੋਈ ਵੀ ਬੱਚਾ, ਵੈਸੇ ਤੇ ਏਜ, ਆਈ ਡੋਂਟ ਈਵਨ ਵਾਂਟ ਟੂ ਰਿਸਟ੍ਰਿਕਟਿਡ ਏਜ, ਬਟ ਬੱਚਿਆਂ ਲਈ ਤੇ ਖਾਸ ਕਰ ਹੈ ਕਿ ਜੇ ਤੁਹਾਡੀ ਉਮਰ 14 ਸਾਲ ਤੋਂ ਲੈ ਕੇ 30 ਸਾਲ ਤੱਕ ਹੈ ਤੇ ਆਪਣੇ ਆਪ ਦੇ ਨਾਲ ਜ਼ਿੰਦਗੀ ਚ ਕਦੇ ਵੀ ਇਹ ਝੂਠ ਨਾ ਬੋਲਿਓ, ਕਦੇ ਬਹਾਨਾ ਨਾ ਬਣਾਓ ਕਿ ਮੈਂ ਆਹ ਜ਼ਿੰਦਗੀ ਚ ਕੰਮ ਨਹੀਂ ਕਰ ਸਕਦਾ। ਠੀਕ ਹੈ, ਇਟਸ ਓਨਲੀ ਯੋਰ ਚੋਇਸਿਸ। ਜ਼ਿੰਦਗੀ ਚ ਕਦੇ ਆਪਣੇ ਆਪ ਨਾਲ ਝੂਠ ਨਾ ਬੋਲਿਓ, ਕਿਉਂਕਿ 30 ਵੀ ਕਿਉਂ ਫੋਰ ਦੈਟ ਮੈਟਰ, ਈਵਨ 40 ਐਕਚੁਅਲੀ ਲਾਈਫ ਬਿਗਿਨਸ ਐਟ 40। ਮੈਂ ਬੜੀ ਵਾਰ ਸੁਣਿਆ ਉਦਨ ਪੀਕੇ ਜੀ ਕਹਿੰਦੇ ਲਾਈਫ ਬਿਗਿਨਸ ਐਟ 60। ਪੀਕੇ ਜੀ ਨੇ ਬੜੀ ਵਧੀਆ ਗੱਲ ਕਹੀ, ਕਹਿੰਦੇ 60 ਸਾਲ ਤੇ ਤਾਂ ਜ਼ਿੰਦਗੀ ਸ਼ੁਰੂ ਹੁੰਦੀ ਹੈ, 60 ਤੋਂ 70 ਉਹ ਕਹਿੰਦੇ ਮੇਰਾ ਸਭ ਤੋਂ ਜ਼ਿਆਦਾ ਵਧੀਆ ਜੇ ਮੈਂ ਜ਼ਿੰਦਗੀ ਚ ਇੰਜੋਏ ਕੀਤਾ ਤੇ 60 ਸਾਲ ਤੋਂ 70 ਸਾਲ ਦੀ ਉਮਰ ਦੇ ਵਿੱਚ ਕੀਤਾ। ਸੋ ਮੈਂ ਸੁਣਿਆ ਸੀ ਲਾਈਫ ਬਿਗਿਨਸ ਐਟ 40। ਵੈਸੇ ਮੈਂ 40 to 50 ਰੀਅਲੀ ਦਿਸ ਹੈਜ਼ ਬੀਨ ਵਨ ਆਫ ਮਾਈ ਬੈਸਟ ਡੈਕੇਡ। ਤੋਂ ਮੇਰਾ ਪ੍ਰਮਾਤਮਾ ਦੀ ਮਿਹਰ ਰਹੀ ਹੈ, ਹਮੇਸ਼ਾ ਹੀ ਲਾਈਫ ਬੜੀ ਵਧੀਆ ਰਹੀ ਹੈ, ਲੇਕਿਨ ਬਿਲਕੁਲ 40 to 50 ਵਨ ਆਫ ਦਾ ਫਾਈਨੈਸਟ ਈਅਰ। ਹੁਣ ਮੈਨੂੰ ਲੱਗਦਾ ਕਿ ਪੀਕੇ ਜੀ ਕਹਿੰਦੇ ਨਹੀਂ ਨਹੀਂ ਜਦੋਂ ਹਜੇ 60 ਸਾਲ ਤੇ ਤਾਂ ਜ਼ਿੰਦਗੀ ਸ਼ੁਰੂ ਹੋਣੀ ਹੈ, ਤਾਂ 60 to 70 ਸਭ ਤੋਂ ਵਧੀਆ ਹੋਏਗੀ। ਬਟ ਉਹ ਛੱਡ ਦਿਓ, 15 ਸਾਲ ਤੋਂ ਲੈ ਕੇ ਜੇ ਤੁਹਾਡੀ ਉਮਰ ਸਪੈਸ਼ਲੀ 15 to 30 ਸਾਲ ਹੈ, ਆਪਣੇ ਆਪ ਨੂੰ ਕਦੇ ਜ਼ਿੰਦਗੀ ਚ ਝੂਠ ਨਹੀਂ ਬੋਲਣਾ। ਬਿਲਕੁਲ ਤੁਸੀਂ ਐਕਟਰ ਹੋ ਆਪਣੀ ਲਾਈਫ ਦੇ, ਜੋ ਚਾਹੋ ਤੁਸੀਂ ਕਰ ਸਕਦੇ ਹੋ, ਜੋ ਚਾਹੋ। ਔਰ ਇਹ ਪ੍ਰੈਸ਼ੀਅਸ ਈਅਰਸ ਨੇ, ਤੁਹਾਡੇ ਕੋਲ ਐਨਰਜੀ ਵੀ ਹੈ, ਟਾਈਮ ਵੀ ਹੈ, ਸਾਰਾ ਕੁਝ ਹੈ। ਔਰ ਜੇ ਤੁਹਾਡੀ ਉਮਰ 30 ਸਾਲ ਤੋਂ 40 ਸਾਲ ਹੈ, ਬਿਲਕੁਲ ਥੋੜਾ ਐਕਸਪੀਰੀਅੰਸ ਵੀ ਆ ਜਾਂਦਾ, ਐਜੂਕੇਸ਼ਨ ਵੀ ਆ ਜਾਂਦੀ ਹੈ, ਉਹ ਵੀ ਮੇਕ ਦਾ ਬੈਸਟ ਯੂਜ ਆਫ 30 to 40। ਜੇ 40 to 50 ਦੇ ਵਿੱਚ ਹੈਗੇ ਉਹ ਈਵਨ ਬੈਟਰ, 40 to 50 ਈਵਨ ਬੈਟਰ। ਫਿਰ ਐਕਸਪੀਰੀਅੰਸ ਦੇ ਨਾਲ ਨਾਲ ਥੋੜਾ ਵਿਜ਼ਡਮ ਵੀ ਆ ਜਾਂਦਾ ਹੈ, ਜੇ ਲਾਈਫ ਦੇ ਵਿੱਚ ਕਾਫੀ ਸਾਰੀਆਂ ਸੈਟਲਮੈਂਟਸ ਵੀ ਹੋ ਜਾਂਦੀਆਂ, ਕੈਰੀਅਰ ਵੀ ਥੋੜਾ ਜਿਹਾ ਇੱਕ ਤਰਫ ਲੱਗ ਜਾਂਦਾ ਵੀ ਆਹ ਮੈਂ ਜ਼ਿੰਦਗੀ ਕਿਆ ਕਰਨਾ ਹੈ। ਤੁਸੀਂ ਲਾਈਫ ਪਾਰਟਨਰ ਦਾ ਚੁਣਾਵ ਵੀ ਤਦ ਤੱਕ ਕਰ ਲੈਂਦੇ ਹੋ, ਬੱਚੇ ਵੀ ਜੇ ਹੋ ਗਏ ਥੋੜੇ ਜਿਹੇ ਬੜੇ ਹੋ ਚੁੱਕੇ ਹੁੰਦੇ ਆ, 40 to 50 ਨੂੰ ਪੂਰਾ ਮੇਕ ਫੁੱਲ ਯੂਜ਼ ਆਫ ਇਟ। ਔਰ ਜੇ ਮੇਰੀ ਕੈਟੇਗਰੀ ਚ ਆ ਗਏ ਉਹ 50 ਸਾਲ ਹੋਏ ਹੈ, ਤੇ ਫਿਰ ਇਫ ਯੂ ਆਰ ਇਨ 50 to 60, ਮੈਂ ਇਸ ਤਰ੍ਹਾਂ ਲੈ ਕੇ ਚੱਲਦਾ ਅੱਜ ਕੱਲ ਕੇ ਮੇਰੇ ਖਿਆਲ ਨਾਲ ਜਦੋਂ 50 to 60 ਦੇ ਤੁਸੀਂ ਹੈਗੇ ਹੋ, ਤੇ ਮੈਨੂੰ ਲੱਗਦਾ ਹੈ ਕਿ ਜਿਹੜੀ, ਕਿਉਂਕਿ ਫਿਜ਼ੀਕਲ ਐਸਪੈਕਟ ਬਿਲਕੁਲ ਇਟ ਡਜ਼ ਪਲੇ ਅ ਪਾਰਟ, ਕਿ ਕੱਲ ਨੂੰ ਠੀਕ ਹੈ, ਕਈ ਲੋਕਾਂ ਤੋਂ ਮੈਂ ਸੁਣਦਾ ਹੂ ਆਰ ਇਨ ਦੇਅਰ 70s, ਉਹ ਕਹਿੰਦੇ ਕਿ 60 to 70 ਸਾਲ ਜ਼ਿੰਦਗੀ ਦਾ ਮਜ਼ਾ ਹੀ ਹੋਰ ਹੈ, ਸਾਰਾ ਕੁਝ ਸੈਟਲ ਹੋ ਜਾਂਦਾ, ਪਰਵਾਹ ਨਹੀਂ ਹੁੰਦੀ, ਯੂ ਫੀਲ ਲਿਬਰੇਟਡ, ਫਾਈਨ, ਵੈਰੀ ਗੁੱਡ। ਬਟ ਮੈਂ ਸਮਝਦਾ ਕਿ ਜਿਹੜੇ ਇਸ ਵੇਲੇ 50 to 60 ਦੀ ਰੇਂਜ ਹੈਗੇ ਨੇ, ਇੱਕ ਜਿਹੜੀ ਫਿਜ਼ੀਕਲ ਐਨਰਜੀ ਹੈ ਉਹਦਾ ਇੱਕ ਆਖਰੀ ਮੌਕਾ ਹੈ। ਸੋ ਮੇਕ ਦਾ ਬੈਸਟ ਪੋਸੀਬਲ ਯੂਜ਼ ਆਫ ਦੈਟ, ਜੇ ਜ਼ਿੰਦਗੀ ਚ ਕੁਝ ਵੀ ਕਰਨਾ ਹੈ ਤੇ ਉਹਦਾ ਜ਼ਰੂਰ ਫਾਇਦਾ ਲਓ, ਔਰ ਨਾਲ ਦੀ ਨਾਲ ਇੰਜੋਏ ਵੀ ਬਿਲਕੁਲ ਕਰੋ, ਕਿਉਂਕਿ ਇਸ ਟਾਈਮ ਦੇ ਵਿੱਚ ਮੋਰ ਔਰ ਲੈਸ ਅਸੀਂ ਸਾਰੇ ਫਾਈਨੈਂਸ਼ਲੀ ਸਟੇਬਲ ਹੋ ਜਾਂਦੇ ਹਾਂ। ਮੈਂ ਨਹੀਂ ਕਹਾਂਗਾ ਕਿ ਫਾਈਨੈਂਸ਼ਲੀ ਬਹੁਤ ਕੋਈ ਬਹੁਤ ਬੜਾ ਕੋਈ ਮਾਰਕਾ ਮਾਰ ਰਹੇ ਨੇ, ਬਟ ਫਾਈਨੈਂਸ਼ਲੀ ਥੋੜੇ ਜਿਹੇ ਸਟੇਬਲ ਹੋ ਜਾਂਦੇ, ਮਤਲਬ ਦਾਲ ਫੁਲਕਾ ਚੱਲਣ ਲੱਗ ਪੈਂਦਾ ਫਾਰ ਮੋਸਟ ਆਫ ਦਾ ਪੀਪਲ। ਸੋ ਦਾਲ ਫੁਲਕੇ ਦੀ ਇੰਨੀ ਫਿਕਰ ਨਹੀਂ ਹੁੰਦੀ, ਰੋਟੀ ਪਾਣੀ ਤਾਂ ਚੱਲ ਹੀ ਰਿਹਾ ਹੁਣ। ਸੋ ਇੰਜੋਏ ਵੀ ਕਰੋ ਲਾਈਫ ਨੂੰ, ਔਰ ਜੇ ਕੋਈ ਲਾਈਫ ਦੇ ਵਿੱਚ ਕੋਈ ਪਰਪਸ ਹੈ, ਕੋਈ ਕਮਿਊਨਿਟੀ ਸਰਵਿਸ ਕਰਨੀ ਹੈ, ਕੋਈ ਪਰਪਸ ਹੈ, ਵੀ ਆਲ ਮਸਟ ਟ੍ਰਾਈ ਐਂਡ ਗਿਵ ਇਟ ਬੈਕ ਟੂ ਦਾ ਕਮਿਊਨਿਟੀ, ਜੇ ਕੁਝ ਕਰ ਸਕਦੇ ਹੋ ਕਿਸੇ ਦੀ, ਕਿਉਂਕਿ ਪਲੈਨਟ ਦੇ ਦੁਆਰਾ ਇਸ ਫਾਰਮ ਤੇ ਆਉਣ ਦਾ ਮੌਕਾ ਨਹੀਂ ਮਿਲਣਾ, ਤੇ ਉਹ ਵੀ ਜ਼ਰੂਰ ਕੀਤਾ ਜਾਏ। ਜੀ ਸਰਾ ਜੀ, ਸੋ ਕੋਸ਼ਿਸ਼ ਕਰੋ ਆਪਣੀ ਲਾਈਫ ਦੇ ਵਿੱਚ ਜਿਹੜਾ ਰੋਲ ਮਿਲਿਆ ਉਹਨੂੰ ਵਧੀਆ ਕੀਤਾ ਜਾਏ। ਸਰਾ ਜੀ, ਤੁਹਾਡੀ ਉਮਰ 15 ਸਾਲ ਤੋਂ, ਮੈਂ ਆਈ ਐਮ ਨੋਟ ਆਸਕਿੰਗ ਯੋਰ ਏਜ, ਬਟ ਮੈਂ ਇੰਨੀ ਗੱਲ ਤਾਂ ਕਹਿ ਸਕਦਾ, ਆਮ ਜਸਟ ਟੇਕਿੰਗ ਦਿਸ ਲਿਬਰਟੀ ਇਹ ਗੱਲ ਕਹਿਣ ਦੀ ਕਿ ਤੁਹਾਡੀ ਉਮਰ ਵੀ 15 to 30 ਸਾਲ ਹੈ। ਜ਼ਿੰਦਗੀ ਚ ਜੋ ਤੁਸੀਂ ਸੋਚ ਲਿਆ ਅੱਜ ਤੋਂ, ਜੋ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ, ਅੱਜ ਤੋਂ ਬਾਅਦ ਬਸ ਉਹਦੇ ਤੇ ਹੀ ਕੰਮ ਕਰੋ, ਬਾਕੀ ਸਭ ਚੀਜ਼ ਛੱਡ ਦਿਓ, ਸਭ ਚੀਜ਼ ਛੱਡ ਦਿਓ, ਬਸ ਕਹੋ ਜੀ ਇਹ ਮੈਂ ਲਾਈਫ ਕਰਨਾ ਹੈ ਔਰ ਇਹੀ 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 ਕਰਨਾ ਹੈ। ਜੀ ਸਰਾ ਜੀ,
ਬਿਲਕੁਲ ਲੋਕੀ ਜੀ, ਐਂਡ ਜਿਸ ਚੀਜ਼ ਆਪਨੇ ਕਹੀ ਕਿ ਮੈਨੂੰ ਲਾਈਫ ਮੇ ਜੋ ਵੀ ਕਰਨਾ ਹੈ, ਯੂ ਨੋ, ਜਸਟ ਗਿਵ ਇਟ ਆਲ, ਗਿਵ ਇਟ ਇਲ ਆਲ, ਐਂਡ ਵਿਦ ਵਿਚ, ਯੂ ਨੋ, ਅਗਰ ਇਜਾਜ਼ਤ ਹੋਈ, ਇੱਕ ਛੋਟਾ ਸਾ ਇੱਕ ਪਰਸਨਲ ਚੀਜ਼ ਸ਼ੇਅਰ ਕਰੂੰਗੀ ਅੱਜ।
ਹਾਂਜੀ ਹਾਂਜੀ, ਬਿਲਕੁਲ ਕਰੋ ਜੀ।
ਸੋ ਬੇਸਿਕਲੀ ਰਵੀ ਜੀ, ਲਾਈਕ ਮੈਂ ਬਹੁਤ ਟਾਈਮ ਤੋਂ ਮੈਂ ਆਪਣੇ ਪੇਰੈਂਟਸ ਕਾਰ ਵੀ ਬਹੁਤ ਬਾਤ ਕਰਤੀ, ਯੂ ਨੋ, ਆਈ ਟਾਕ ਅ ਲੋਟ ਅਬਾਊਟ ਦੈਮ। ਸੋ ਇਹਦੇ ਵਿੱਚ ਇੱਕ ਥੋਟ ਪ੍ਰੋਸੈਸ ਮੇਰੇ ਅੰਦਰ ਹਮੇਸ਼ਾ ਸਹੀ ਸਾ, ਫਰੋਮ ਦੋ ਯੰਗ ਏਜ, ਦੈਟ ਜਬ ਮੈਂ ਆਪਣਾ, ਵੈਨ ਆਈ ਸਟਾਰਟ ਅਰਨਿੰਗ, ਯੂ ਨੋ, ਮਾਈ ਓਨ ਮਨੀ, ਵੈਨ ਆਈ ਸਟਾਰਟ ਅਰਨਿੰਗ ਦੈਟ, ਸੋ ਡੈਫੀਨੇਟਲੀ ਆਈ ਵਿਲ ਮੇਕ ਸ਼ੋਰ ਕਿ ਮੈਂ ਆਪਣੇ, ਯੂ ਨੋ, ਫਾਦਰ ਕੀ ਥੋੜੀ ਹੈਲਪ ਜ਼ਰੂਰ ਕਰੂੰ, ਯੂ ਨੋ, ਭਲੇ ਹੀ ਕਿਤਨਾ ਵੀ ਹੋ। ਸੋ ਯੂ ਨੋ, ਵੈਨ ਆਈ ਏਬਲ ਟੂ ਡੂ ਦੈਟ ਨਾਓ, ਇਟ ਮੇਕਸ ਮੀ ਫੀਲ ਸੋਰਟ ਆਫ ਵੈਲੀਡੇਟਡ ਇਨ ਸਮ ਵੇ। ਆਈ ਨੋ, ਯੂ ਨੋ, ਮਾਈ ਪੇਰੈਂਟਸ ਡੋਂਟ ਵਾਂਟ ਮੀ ਟੂ ਡੂ ਦੈਟ, ਮੁਝੇ ਬਹੁਤ ਵਾਰ ਮਨਾ ਕਰਤੇ ਹੈ, ਯੂ ਨੋ, ਮੇਰੇ ਫਾਦਰ ਤੋਂ ਮਨਾ ਵੀ ਕਰਦੇ ਥੇ ਕਿ ਮਤ ਭੇਜਿਆ ਕਰੋ, ਯੂ ਨੋ, ਥੋੜਾ ਸਾ ਔਰ ਲਗਜ਼ਰੀ ਮੇ ਰਹੋ ਵਹਾਂ ਪੇ, ਬਟ ਵਿਚ ਦੈਟ ਓਵਰ ਦੈਟ ਲਗਜ਼ਰੀ, ਯੂ ਨੋ, ਦਿਸ ਦਿਸ ਦ ਮਨੀ ਦੈਟ ਆਈ ਸੈਂਡ ਟੂ ਦੈਮ, ਦੈਟ ਇਜ਼ ਵੇ ਮੋਰ ਦੈਨ ਦੈਟ। ਸੋ ਹਰ ਇਨਸਾਨ ਕਾ ਨਾ ਇੱਕ ਇੱਕ ਪਰਪਸ ਹੋ ਸਕਦਾ, ਇੱਕ ਪਰਸਪੈਕਟਿਵ ਹੋ ਸਕਦਾ ਹੈ ਲਾਈਫ ਕਾ, ਇੱਕ, ਯੂ ਨੋ, ਇੱਛਾ ਹੋ ਸਕਦੀ ਹੈ ਕਿ ਹਾਂ ਵੋ ਕਰਨਾ ਹੈ। ਅਗਰ ਇਫ ਆਈ ਕੈਨ ਡੂ ਇਟ, ਆਈ ਨੋ ਐਨੀਬਡੀ ਐਲਸ ਕੈਨ ਡੂ ਇਟ ਐਸ ਵੈਲ, ਯੂ ਨੋ। ਸੋ ਲਾਈਫ ਮੇ, ਯੂ ਨੋ, ਟੇਕ ਦੈਟ ਰੇਨ ਇਨ ਯੋਰ ਹੈਂਡਸ, ਐਂਡ ਅਗਰ ਆਪਨੇ ਕੁਝ ਡਿਸਾਈਡ ਕੀਆ ਹੈ ਨਾ, ਕਰ ਲੋ। कुछ भी हो, वट एवर इट इज, यू कैन डू इट, यू नो, यू विल डू इट, यू कैन डू इट. तो उस चीज को हमेशा रखिएगा अपने जहन में. दिस इज जस्ट टू एवरीबडी आउट देयर. जी ध्रुव जी,
पहला तो जी तुसी जिहड़ा फादर वाला जेस्चर किया वॉज वेरी हार्ट टचिंग, बहुत वधिया. परमात्मा तुहानू इसे तरह ही ब्लेस्ड रखे. और पेरेंट्स से जी मैं हमेशा यही कहना है कि पेरेंट्स रब दा रूप ने. जे मैनू कोई यह कहे कि जी पहला जाके किसी धार्मिक स्थान ते मत्था टेकना या पेरेंट्स तो आशीर्वाद लेना तो पहला पेरेंट्स तो. हालांकि मेरे मदर, मैं जदों असीं कई बार थले जाना है, मॉम जद इत्थे हुंदे आ ते वो बैठे हुंदे फैमिली रूम ते साडा जिहड़ा जिथे असीं स्टडी भी बनाई है ते उत्थे असीं प्रेयर्स भी कर लैने आ, दोनों एक ही सारा कुछ एक ही जगह, उत्थे बुक्स भी काफी पईआं ने ते वो रूम जिहड़ा साडा फैमिली रूम तो होके गुजरदा ते मम्मा बैठे हुंदे आ उत्थे फैमिली रूम दे विच. ते सवेरे सुते उठ के एक आदत है, रूटीन है, ते मैं पहला उत्थे पैरी हाथ लाने तो कहिंदे नहीं पहला उत्थे मत्था टेक जाके. मैं मम्मा गल इन्नी कह कि उत्थे रब नूं भी पता है कि आ जिहड़ा घर दे विच रब बैठा है, पहला यह जरा घर रब बैठा है, रब नू भी पता है. वह हालांकि ऑबजेक्ट करते नहीं नहीं नहीं, पहला परमात्मा का शुक्रिया अदा करी दा हमेशा. मैं जी परमात्मा ने भी आ भी परमात्मा का ही रूप है, जरा घर मदर बैठे है यह भी परमात्मा का ही रूप है. सो जेडे पेरेंट्स ने मेरे लिए तो पेरेंट्स पहला है परमात्मा, अज का नहीं. बहुत मैनू याद है कि नाम ही लै देना सुलेमान साहब है साडे बड़े प्यारे अजीज बड़े भरा ने साडे कॉल अजकल घट करते शायद सेहत वगैरह मैं पता नहीं उन्होंने ठीक है कि नहीं. तकरीबन 12-15 साल पहला असि इथे नहीं सी, 770 डिफरेंट सी जगह सी, उन्होंने एक बार कॉल करके बड़ी ऑब्जेक्शन करती सी इस गल के उत्ते कि तुसी ये किदां कहने हो कि पेरेंट्स पहला ये रब दा रूप ने परमात्मा भी बाद च है. मैं कहा जी अपनी अपनी सोच है, ऑब्जेक्शन तुसी बिल्कुल कर सकते हो इस गल के उत्ते, लेकिन ये तुहाडी अपनी इच्छा है. ते और कल मैं एक होर गल कही सी, मैं कहा जी जे हुण इथे आ रब दा घर है कि इथे कोई भी धार्मिक स्थान है ते उथे वो कहन जी इथे 2 घंटे आ जाओ, बिल्कुल जावांगे मत्था टेकांगे, पर जे वो सामने 4 जने गरीब बैठे ने तो मैं कहांगे जी इथे बाद चले जावांगे, रब दे घर बाद चल जावांगे. फिर पता नहीं इस जन्म तो बाद लेखा जोखा हुंदा भी है कि गल्लां ही ने, आई डोंट नो, आई हैव नो डेफिनेटिव आंसर. पर जे ते लेखा जोखा नहीं होया फिर ते मैनूं सुकून है कि जिहड़े इधर रब दा घर है कोई भी धार्मिक स्थान है ते इधर 4 जने गरीब बैठे सी ते मैं जाके उह गरीब बंदियां च टाइम बिता लिया. जे उन्हां नूं कोई खाना खवा सके तो खवाता, या बैठ के उन्हां दा कोई दुख दर्द सुन लिया. तो जे इस दुनिया तो बाद कोई लेखा जोखा कितें हुंदा होएगा मैनूं पता तो है नहीं जी, फिर वी विल लिव विद इट. वो कह दांगे परमात्मा नूं जी जो सजा लाउणी है तुसीं ला दिओ, असीं जो साडा मन सीगा जो साडी सोच सीगी असीं कर लिया. सो मेरे ख्याल दे नाल परमात्मा भी जिहड़े साडे सामने सानूं चीज़ां नजर आंदियां ने जिन्हां दे अंदर साइंटिफिकली पहला गल, बिकॉज मेरी सोच उत्थे है जिथे साइंस और स्पिरिचुअलिटी इंटरसेक्ट करती है ते सामने ओहदा सेंट्रल नर्वस सिस्टम है, बंदा बेचारा भुखा बैठा है. मैं उन्हूं कहा जी मैं अंदर मेडिटेशन करन चला है, उत्थे मेडिटेशन होएगी, परमात्मा का नाम जपन चले हैं. तो परमात्मा कहेगा बंदा ते बाहर 4 भुखे बैठे ने, उन्हां लई तां तेरे अंदर कोई कंपैशन नहीं, एम्पथी नहीं है, कोई लव नहीं है, कोई तेरे अंदर काइंडनेस नहीं है, तो अंदर आके जोर जोर दी तू रब का नाम लैण लगा होया. अनिल जी बड़ी देर से तुसी होल्ड किया क्योंकि समा हो गया साडा खबरां दा. जी अनिल जी तुसी अपने विचार सांझे कर दो फिर खबरां वल रुख करिए.
हां जगदीश प्रभात जी, मैं समस्त मानवता के मंगल की कामना करता हूं. यशवी स्पोर्ट जी.
तो प्रभात जी यशवी स्पोर्ट सर,
युद्धी जी हमेशा की तरह विरोधाभास.
विरोधाभास हाँ जी, करिए जरूर करिए विरोधाभास.
देखिए ऐसा है, आपने ना एक शब्द आप कई बार बोलते हैं, मैं आपकी बात को सुनता हूँ, ठीक है, मनन करता हूँ. आप बोलते हैं हर व्यक्ति हर कुछ कर सकता है, सब कुछ कर सकता है.
जी जी जी,
मैं इसके साथ पूरी तरह से असहमत हूँ आपके इस वक्तव्य के साथ. ऐसा होता है कि ये जो प्रकृति है, प्रकृति ने हर मनुष्य के अंदर अलग अलग गुण दिए हुए हैं. सभी के अंदर सब गुण नहीं है, सब कोई वैज्ञानिक नहीं हो सकता, सब कोई युद्धवीर जसवाल नहीं हो सकता, सब कोई सब कुछ नहीं हो सकता. हर किसी के अंदर एक विशेष विशेषता ईश्वर जब उसे पृथ्वी के ऊपर भेजता है तो उसको कुछ, हाँ एक के अलावा थोड़ी और ज्यादा चीजें हो सकती हैं, लेकिन सब कुछ नहीं हो सकता. हर कोई बहुत अच्छा वक्ता नहीं हो सकता, हर कोई बहुत बड़ा ज्ञान नहीं पा सकता. ये थोड़ा सा मेरा इस विषय के ऊपर थोड़ा सा विरोधाभास है. हाँ वक्तव्य ये होना चाहिए, हर व्यक्ति को पूरी निष्ठा के साथ, पूरी ईमानदारी के साथ अपने अंतरात्मा के अंदर झांक कर इस बात को सोचना चाहिए कि मेरी जो गुणवत्ता है, मेरी जो विशेषता है, मेरे अंदर जो कोई अच्छी चीज है, वो किस विषय से संलग्न है, उस जिस विषय से वो संलग्न होती है, उस चीज के लिए उस व्यक्ति को अतिरिक्त प्रयास करने चाहिए। जब व्यक्ति उसके ऊपर अतिरिक्त प्रयास करेगा तो उसकी जो प्रतिष्ठा है, उसके जो अचीवमेंट्स हैं, उसके जो सारी चीजें हैं, वो अद्भुत हो जाती हैं। अब आपने ठीक है अपने इंजीनियरिंग के अंदर शिक्षा प्राप्त की, आपको कहीं ना कहीं अंतर ये लग गया कि मेरा जो मैं इस विषय के जो मीडिया के अंदर मैं ज्यादा अच्छा उत्तम कर सकता हूँ, और आपने प्रेरित होकर उसके ऊपर अपनी सारी निष्ठा झोंक दी आपने। जब आपने उसके ऊपर अपनी निष्ठा झोंक दी तो आपको अति उत्तम परिणाम भी मिले। तो कहने का मेरा भाव ये है, अब आप सोचें कि मैं वैज्ञानिक बन जाऊं, नहीं बन सकते आप। आप सोचें मैं और बहुत कुछ कर लूं, नहीं कर सकते। निष्ठाएं सीमित होती हैं, असीमित नहीं होती। व्यक्ति के पास सिंपल ये जीवन जो है ना वो छोटा होता है। इस जीवन के अंदर हम बहुत सारी चीजों के अंदर दक्षताएं प्राप्त नहीं कर सकते। हमें एक दो या तीन चीजों को हमें चुनना पड़ता है, अपनी अंतरात्मा के अंदर झांक कर अपने अंदर विचार देके कि किस चीज के अंदर दक्षता ज्यादा प्राप्त कर सकते हैं। तो कुल मिला के ये मैं थोड़ा सा मेरा इस विषय के ऊपर विरोधाभास है कि व्यक्ति सब कुछ नहीं कर सकता, कुछ कर सकता है, कुछ विशेष कर सकता है यदि उसे अति उत्तम करना है। तो मैं आपका जो विचार जानना चाहता हूँ, मेरे विरोधाभास के साथ आप कितने सहमत या असहमत है, तो फिर मैं एक छोटी सी और बात कहना चाहूंगा।
मैं आपकी बात से पूरी तरह सहमत हूँ, 100% एग्री करता हूँ। और आपने बहुत अच्छा किया जो ये बात आपने कह दी। असल में क्या है कि वी आर बोथ ऑन द सेम पेज। जिहड़ी गल मैं कर रहा यस वी आर बोथ ऑन द सेम पेज। जिहड़ी गल मैं कर रहा सी, हो सकता है तुसी तुहाडा धन्नवाद कि तुसी ये गल कह दिती। हो सकता है कि मेरे कहण दा जिहड़ा तरीका सीगा वो शायद मैं एक्सप्लेन नहीं कर पाया चंगी तरह, तुसी वधिया उहनूं एक्सप्लेन कर दिता। जदों मैं गल कहना ना कि असी कुछ भी कर सकते हैं, वो कुछ भी दे मेरे मायने ए नहीं है कि जी वो, क्योंकि जदों भी कुछ करना है लाइफ दे विच, मेरा नंबर वन, क्योंकि मैं एक सिक्स स्टेप अपने एक फॉर्मूला कढ़िया होया कि तुसी कुछ भी कर सकते हो लाइफ दे विच। मैं फिर एक्सप्लेन कर दवा कि कुछ भी दे विच पहली चीज है क्लैरिटी ऑफ माइंड, और वह क्लैरिटी ऑफ माइंड जिहड़ा है कि तुसी करना की, सब तो पहला जरूरी है। डोंट पुट द कार्ट बिफोर द हॉर्स, ठीक है, नहीं कि उल्टा हो जाएगा। ये नहीं कि पहला मेहनत कर, सब तो पहला जी मैं हार्डवर्क करना शुरू कर देता। हार्डवर्क किस चीज थे, मैं बिलीव लाया अपने अंदर, बिलीव किस चीज ली, मैं फोकस करना शुरू करता। बिलीफ इज इंपॉर्टेंट, फोकस इंपॉर्टेंट, हार्डवर्क इज इंपॉर्टेंट, प्लानिंग इज इंपॉर्टेंट, देन लर्निंग, ये सारे पॉइंट्स बड़े इंपॉर्टेंट है। पहली चीज है क्लैरिटी ऑफ माइंड। हुण तुहाडे पॉइंट ते आ जाना, जब मैं कहना ना कि कुछ भी कर सकते हैं, कुछ भी दा मेरा ये मायने नहीं सीगा कि तुसी हर इंसान जिहड़ा है वह, तुसी बड़ा वधिया वर्ड यूज किया कि उत्तम, मैं वर्ड यूज करदा हिंदी इंग्लिश सेम ही चीज है वह एक्सीलेंस। जे तुसी चाहते हो कि किसी फील्ड च एक्सीलेंस हासिल करनी है तो एक्सीलेंस लई बड़ा जरूरी है कि तुसी वो क्लैरिटी ऑफ माइंड लेके आओ कि करना की है लाइफ दे विच। हुण उहदे च कुछ भी तो मेरा मतलब है कि जे इंसान कहंदा जी मैनू लगदा है कि मेरी स्ट्रेंथ साइंटिस्ट बनन दी है, तो फिर कुछ भी तो मेरा मतलब है कि तुसी विद ड्यू रिस्पेक्ट में जाना चाहना है। फिर जे मैं सोच लवांगा कि मैं साइंटिस्ट बनना है, या बच्चा कहंदा जी मैं 15 साल दा 18 साल दा मैं साइंटिस्ट बनना है, तो उहनूं मैं एक ही गल कहांगा कि जिंदगी च एक चीज हुण याद रखना बेटा, जे तुसी साइंटिस्ट बनना है ना तो फिर एल्बर्ट आइंस्टाइन नूं लोग भुल जाणा। और एल्बर्ट आइंस्टाइन कौन है, पर्सन ऑफ द सेंचुरी, टाइम पर्सन ऑफ द ईयर नहीं एल्बर्ट आइंस्टाइन। एल्बर्ट आइंस्टाइन है टाइम पर्सन ऑफ द सेंचुरी, सन 1901 तो लैके सन 2000 तक 100 साल दे विच सब तो महान बंदा गिनया गया एल्बर्ट आइंस्टाइन। तो हुण तुसी फिर जे साइंटिस्ट बनना है तो उस तो अगे ही लोग भुल जाण, उहनूं लोग कहण एल्बर्ट आइंस्टाइन ठीक है जी चंगा हुंदा सी, पर हुण ते इही भाई साहब ने बस, या बच्ची है बच्चा बच्ची, मैं जेंडर डिस्क्रिमिनेट नहीं कर रहा। तो तुसी हो बस, जो हां तुसी हो, जे साइंटिस्ट बनना है, जे एक्टर बनना है तो लोग कहण जी राजेश खन्ना, अमिताभ बच्चन, शाहरुख खान सब नूं भुला दिता, एक्टर ते इही आया कमाल दा, मतलब कुछ भी तो मेरा मतलब ए सीगा। जे तुसी स्पोर्ट्स परसन बनना है, युवराज सिंह नूं उहदे फादर ने एक गल कहती कि भाई रोलर स्केटिंग दे विच चैंपियन सीगा, नैशनल चैंपियन सीगा, ठीक है, उह नहीं सी क्रिकेट खेलना जांदा, उहदे फादर योगराज सिंह दा सुपना सीगा, उहने कहा बनाना काका तैनू क्रिकेटर ही है, तैनू मारना पवे, तैनू कुटना पवे, पंजाबी स्टाइल बनावांगा तैनू मैं। उहने पंजाबी स्टाइल मार कुट के ठीक ठाक करके उहनूं रोलर स्केट पला दित्ते। ਉਹਦੇ ਉਹਨਾਂ ਦੇ ਜਿਹੜੇ ਮਦਰ ਸੀਗੇ ਸ਼ਬਨਮ ਜੀ, ਤੁਹਾਨੂੰ ਪਤਾ ਅਲੱਗ ਹੋ ਗਏ ਸੀ ਯੋਗਰਾਜ ਸਿੰਘ ਜੀ ਤੇ ਸ਼ਬਨਮ ਜੀ, ਉਹ ਤੇ ਇਕੱਠੇ ਨਹੀਂ ਸੀਗੇ, ਬਟ ਉਹ ਵੀ ਕਹਿੰਦੇ ਸੀ ਠੀਕ ਹੈ ਬੇਟਾ ਜੋ ਕਰਨਾ ਕਰ, ਲੇਕਿਨ ਫਾਦਰ ਦਾ ਡ੍ਰੀਮ ਸੀਗਾ ਯੋਗਰਾਜ ਸਿੰਘ ਦਾ, ਕਾਕਾ ਤੈਨੂੰ ਮਾਰਨਾ ਪਵੇ ਕੁੱਟਣਾ ਪਵੇ, ਉਹ ਪਸੰਦ ਨਹੀਂ ਸੀ ਕਰ ਰਿਹਾ ਜਿਸ ਸਟ੍ਰਿਕਟ ਤਰੀਕੇ ਨਾਲ ਯੋਗਰਾਜ ਸਿੰਘ ਉਹਨੂੰ ਟ੍ਰੇਨਿੰਗ ਦੇ ਰਹੇ ਸੀਗੇ, ਆਪਣੇ ਬੇਟੇ ਨੂੰ ਇੰਨੀ ਸਖਤੀ ਕਰ ਰਹੇ ਸੀ ਆਪਣੇ ਬੇਟੇ ਦੇ ਉੱਤੇ, ਲੇਕਿਨ ਉਹਨੂੰ ਬਣਾਇਆ ਕ੍ਰਿਕਟਰ ਐਸਾ ਕਿ ਤਿੰਨ ਵਰਲਡ ਕੱਪ ਜਿੱਤੇ ਨੇ, ਸਚਿਨ ਤੇਂਦੁਲਕਰ ਸਾਹਿਬ ਕੋਲ ਇੱਕ ਵਰਲਡ ਕੱਪ ਹੈ, ਸੌਰਵ ਗਾਂਗੁਲੀ ਕੋਲ ਕਿੰਨੇ ਵਰਲਡ ਕੱਪ ਹੈ, ਜ਼ੀਰੋ, ਰਾਹੁਲ ਦ੍ਰਵਿੜ ਕੋਲ ਕਿੰਨੇ ਵਰਲਡ ਕੱਪ ਹੈ, ਜ਼ੀਰੋ, ਵੀਵੀਐਸ ਲਕਸ਼ਮਣ ਕੋਲ ਕਿੰਨੇ ਵਰਲਡ ਕੱਪ ਹੈ, ਜ਼ੀਰੋ, ਠੀਕ ਹੈ, ਤਿੰਨ ਵਰਲਡ ਕੱਪ ਹੈ ਉਸ ਬੰਦੇ ਕੋਲ, ਅੰਡਰ 19 ਵਰਲਡ ਕੱਪ, ਵਾਈਸ ਕੈਪਟਨ, 2007 ਦਾ ਵਰਲਡ ਕੱਪ ਔਰ 2011 ਦਾ ਵਰਲਡ ਕੱਪ, ਔਰ ਤਿੰਨੇ ਵਰਲਡ ਕੱਪ ਦੇ ਵਿੱਚ ਯੁਵਰਾਜ ਸਿੰਘ ਦੀ ਅਹਿਮ ਭੂਮਿਕਾ, ਉਹ ਬਣਾਇਆ ਉਹਨੇ ਕ੍ਰਿਕਟਰ, ਫਿਰ ਯੋਗਰਾਜ ਸਿੰਘ ਨੇ ਕਿ ਆ ਜਾ ਕਾਕਾ, ਮੈਂ ਉਹ ਗੱਲ ਕਰ ਰਿਹਾ ਵੀ ਉਹਨੂੰ ਫਿਰ ਦੇਰ ਆਰ ਨੋ ਲਿਮਿਟਿੰਗ ਬਿਲੀਵ, ਸਕਾਈ ਇਜ਼ ਨੋਟ ਦਾ ਲਿਮਿਟ, ਮੈਂ ਆਫਿਸ ਹਮੇਸ਼ਾ ਗੱਲ ਬੱਚੇ ਲਈ ਕਹਿੰਦਾ ਸਕਾਈ ਇਜ਼ ਨੋਟ ਦਾ ਲਿਮਿਟ, ਤੁਸੀਂ ਕਹਿੰਦੇ ਸਕਾਈ ਇਜ਼ ਦਾ ਲਿਮਿਟ, ਸਕਾਈ ਤੁਸੀਂ ਜੇ ਸੋਚਣਾ ਤੇ ਬਸ ਅਸਮਾਨ ਜਿਹੜੀ ਤੁਹਾਡੀ ਸੋਚ ਹੈ ਕੁਛ ਵੀ ਕਰ ਸਕਦੇ ਹੋ, ਮੇਰਾ ਉਹ ਮਤਲਬ ਸੀਗਾ, ਬਟ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ, ਬਟ ਫਾਈਂਡ ਇਟ ਇਨ ਯੂ, ਯੂ ਕੈਨ ਨੋਟ ਯੂ ਨੋ ਕੁਆਲੀਫਾਈ ਅ ਫਿਸ਼ ਵਿਦ ਇਟ ਵਿਦ ਇਟਸ ਅਬਿਲਿਟੀ ਟੂ ਕਲਾਈਮ ਔਨ ਅ ਟ੍ਰੀ, ਇੱਕ ਮੱਛੀ ਨੂੰ ਕਹੋ ਜੀ ਪੇੜ ਤੇ ਚੜ ਕੇ ਦਿਖਾਓ, ਮੱਛੀ ਕਿੱਦਾਂ ਪੇੜ ਤੇ ਚੜ ਕੇ ਦਿਖਾ ਦੇਗੀ, ਠੀਕ ਨੇ, ਆਪਣੇ ਅੰਦਰ ਉਹ ਅਬਿਲਿਟੀ ਪਹਿਚਾਣੋ ਕਿ ਮੱਛੀ ਲਈ ਪਾਣੀ ਦੇ ਵਿੱਚ ਰਹਿਣਾ ਕੋਈ ਕੰਮ ਹੀ ਨਹੀਂ ਹੈ, ਉਹਦੇ ਲਈ ਸਵਿਮਿੰਗ ਕੋਈ ਕੰਮ ਹੀ ਨਹੀਂ ਹੈ, ਉਹ ਅਬਿਲਿਟੀ ਜੋ ਤੁਹਾਡੇ ਅੰਦਰ ਹੈ, ਮਿਊਜ਼ੀਸ਼ੀਅਨ ਦੀ ਹੈ, ਪੇਂਟਰ ਦੀ ਹੈ, ਸਾਇੰਟਿਸਟ ਦੀ ਹੈ, ਮੀਡੀਆ ਚ ਵਧੀਆ, ਔਰ ਬਿਲਕੁਲ ਤੁਸੀਂ ਠੀਕ ਕਿਹਾ, ਆਈ ਕੈਨ ਵਿਦ ਯੂ ਰਿਸਪੈਕਟ, ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਬੜਾ ਇੰਜੀਨੀਅਰ ਬਣ ਸਕਦਾ ਹਾਂ ਜਾਂ ਕੋਈ ਸਾਇੰਟਿਸਟ ਬਣ ਸਕਦਾ ਹਾਂ, ਜਾਂ ਮੈਨੂੰ ਹੁਣ ਬੜੇ ਪ੍ਰੋਫੈਸ਼ਨ ਹੈ, ਮੈਨੂੰ ਕੱਲ ਸਾਡੇ ਇੱਕ ਆਈ ਵਿਲ ਨੋਟ ਨੇਮ ਦੈਟ, ਵੈਸੇ ਚਲੋ ਉਹਨਾਂ ਦਾ ਇੰਟਰਵਿਊ ਆਈ ਜਾਣਾ ਸਾਡੇ ਆਫਿਸ ਦੇ ਵਿੱਚ, ਕੱਲ ਇੱਕ ਬਹੁਤ ਹੀ ਸੀਨੀਅਰ ਮੈਂਬਰ ਆਏ ਸਾਡੀ ਫੈਡਰਲ ਲਿਬਰਲ ਸਰਕਾਰ ਦੇ, ਤੇ ਉਹਨਾਂ ਨਾਲ ਵੈਸੇ ਹੀ ਗੱਲਬਾਤ ਹੋ ਰਹੀ ਸੀਗੀ, ਤੇ ਕਿ ਤੁਸੀਂ ਮੀਡੀਆ ਦਾ ਕੰਮ ਕਦੇ ਯੁਧਵੀਰ ਜੀ ਇੰਡੀਆ ਚ ਵੀ ਕੀਤਾ ਸੀ ਕਿ ਇੱਥੇ ਆ ਕੇ ਕੀਤਾ, ਤੇ ਮੈਂ ਹੋਰ ਕੋਈ ਤੁਹਾਡੇ ਕੋਲ ਵੀ ਕੋਈ ਹੈ ਕੋਈ ਰੀਅਲ ਸਟੇਟ ਦਾ ਲਾਇਸੈਂਸ ਜਾਂ ਹੋਰ ਕੁਛ ਹੈ, ਮੈਂ ਕਿਹਾ ਜੀ ਬਸ ਇਹੀ ਕੰਮ ਕਰਦੇ ਆ, ਕਿਉਂਕਿ ਮੈਨੂੰ ਖੁਦ ਲੱਗਦਾ ਕਿ ਮੈਂ ਹੋਰ ਕੋਈ ਕੰਮ, ਉਹ ਤੁਸੀਂ ਵਰਡ ਯੂਜ਼ ਕੀਤਾ ਨਾ ਉੱਤਮ ਹਿੰਦੀ ਦਾ ਵਰਡ, ਤੇ ਮੈਂ ਉਹਨੂੰ ਵਰਡ ਇੰਗਲਿਸ਼ ਦਾ ਯੂਜ਼ ਕਰ ਲੈਣਾ ਉਹਨਾਂ ਕਦੇ ਐਕਸਲੈਂਸ, ਮੈਂ ਕਹਿੰਦਾ ਜੀ ਮੈਂ ਐਕਸਲੈਂਸ ਹੋ ਹੀ ਨਹੀਂ ਸਕਦੀ ਸੀ ਮੇਰੀ, ਨਾ ਮੇਰੀ ਰੀਅਲ ਸਟੇਟ ਹੋ ਸਕਦੀ ਸੀਗੀ, ਨਾ ਮੇਰੀ ਇੰਜੀਨੀਅਰਿੰਗ, ਮੇਰਾ ਆਪਣਾ ਫੀਲਡ ਹੈ, ਆਈ ਹੈਵ ਨੋ ਹੈਸੀਟੇਸ਼ਨ ਐਡਮਿਟਿੰਗ, ਮੈਂ ਨਹੀਂ ਇੰਨਾ ਵਧੀਆ ਇੰਜੀਨੀਅਰ ਬਣ ਸਕਦਾ ਸੀਗਾ, ਇੰਜੀਨੀਅਰਿੰਗ ਕਰ ਲਈ ਦਾਲ ਫੁਲਕਾ ਚਲਾਉਣ ਲਈ ਠੀਕ ਸੀਗਾ, ਔਰ ਜੇ ਮੈਂ ਕਹਾਂ ਕਿ ਹਾਂ ਜੇ ਇਸ ਤੋਂ ਇਲਾਵਾ ਮੈਂ ਕੁਛ ਕਰਦਾ ਤੇ ਮੈਂ ਸ਼ਾਇਦ ਬੈਂਕਰ ਹੁੰਦਾ ਜਾਂ ਫਾਈਨੈਂਸ਼ੀਅਲ ਪਲੈਨਿੰਗ ਇੱਦਾਂ ਦੇ ਕਿਸੇ ਫੀਲਡ, ਦੈਟ ਵੁੱਡ ਹੈਵ ਰੀਅਲੀ ਅਟਰੈਕਟਿਡ, ਉਹ ਮੈਨੂੰ ਅੱਜ ਵੀ ਬੜਾ ਅਟਰੈਕਟ ਕਰਦਾ, ਮੈਂ ਫਾਈਨੈਂਸ਼ੀਅਲ ਪਲੈਨਿੰਗ ਜਾਂ ਕਿਤੇ ਇਨਵੈਸਟਮੈਂਟ ਬੈਂਕਰ ਜਾਂ ਉਸ ਸਾਈਡ ਜਾਂਦਾ, ਕਿਤੇ ਬੇ ਸਟ੍ਰੀਟ ਤੇ ਜਾਂਦੇ ਕਿਤੇ, ਲੇਕਿਨ ਐਨੀ ਵੇਜ਼ ਉਹ ਵੀ ਗੱਲ ਫਿਰ ਉੱਥੇ ਆ ਜਾਂਦੀ ਹੈ ਉੱਤਮ ਦੀ ਐਕਸਲੈਂਸ, ਆਈ ਥਿੰਕ ਮੀਡੀਆ ਇਜ਼ ਸਮਥਿੰਗ ਵਿਚ ਆਈ ਇੰਜੋਏ ਡੂਇੰਗ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਅਨਿਲ ਜੀ, ਕੁਛ ਕਰਨਾ
ਚਾਹੁੰਦਾ ਜੀ, ਅਗਲੀ ਚੀਜ਼ ਹੈ ਮੈਂ ਛੋਟੀ ਟਿੱਪਣੀ ਜ਼ਰੂਰ ਕਰਨਾ ਚਾਹੂੰਗਾ, ਆਪਣੇ ਬਾਤ ਬੋਲੀ ਕਿ ਸਵੇਰੇ ਉੱਠ ਕੇ ਮਾਤਾ ਸ਼੍ਰੀ ਕੇ ਚਰਨੋਂ ਕੋ ਜਬ ਆਪ ਸਪਰਸ਼ ਕਰਨੇ ਜਾਤੇ ਹੈ ਤੋ ਵੋ ਕਹਤੀ ਹੈ ਵਾਹਿਗੁਰੂ ਜੀ ਕੇ ਪਾਸ ਵੀ ਜਾਓ, ਠੀਕ ਹੈ, ਬਿਲਕੁਲ ਸਹੀ ਬਾਤ ਹੈ, ਮੈਂ ਯਸ਼ ਕੌਸ਼ਲ ਜੀ ਕੋ ਇਸਮੇ ਕੋਟ ਕਰਨਾ ਚਾਹੂੰਗਾ, ਉਨਕਾ ਵੀ ਇਹੀ ਕਹਿਣਾ ਹੈ ਕਿ ਜਬ ਮੈਂ ਸਵੇਰੇ ਉੱਠਤਾ ਹੂੰ ਤੋ ਮੈਂ ਸਬਸੇ ਪਹਿਲੇ ਈਸ਼ਵਰ ਕੋ ਧੰਨਵਾਦ ਦੇਤਾ ਹੂੰ ਕਿ ਪ੍ਰਭੂ ਉਠਾ ਦਿਆ ਆਪਨੇ, ਤੋ ਇਸ ਲਈ ਜੋ ਹੈ ਨਾ ਜੋ ਧਰਾ ਜੋ ਹੋਤੀ ਹੈ ਨਾ ਹਮਾਰੀ, ਜਬ ਹਮ ਉਠਤੇ ਹੈ ਧਰਾ ਕੋ ਹਾਥ ਲਗਾ ਕੇ ਜਬ ਉਸਕੋ ਪ੍ਰਣਾਮ ਕਰਤੇ ਹੈ ਕਿ ਪ੍ਰਭੂ ਆਜ ਕਾ ਦਿਨ ਆਪਨੇ ਔਰ ਦਿਖਾ ਦਿਆ, ਔਰ ਯਦੀ ਆਪ ਮਾਤਾ ਕੇ ਚਰਨੋਂ ਕੋ ਮਾਤਾ ਜਾਂ ਪਿਤਾ ਕੇ ਚਰਨੋਂ ਕੋ ਸਫਲ ਕਰਤੇ ਹੈ ਉਸਸੇ ਅਤਿ ਉੱਤਮ ਕੁਛ ਹੋ ਹੀ ਨਹੀਂ ਸਕਤਾ, ਕਿਉਂਕਿ ਜੋ ਭਾਵਨਾਓਂ ਕਾ ਸ਼ੁੱਧ ਭਾਵ ਵਹਾਂ ਸੇ ਨਿਕਲ ਕਰ ਆਤਾ ਹੈ ਵੋ ਭਾਵ ਕਹੀਂ ਔਰ ਸੇ ਨਿਕਲ ਕੇ ਆ ਹੀ ਨਹੀਂ ਸਕਤਾ, ਔਰ ਕਰਮ ਸੇ ਬੜਾ ਸਿਧਾਂਤ ਕੋਈ ਵੀ ਨਹੀਂ ਹੈ, ਬੁੱਧ ਔਰ ਹਮਾਰੇ ਜੈਨ ਧਰਮ ਕੇ ਜੋ ਲੋਕ ਹੈ ਵੋ ਵੀ ਇਸਕੋ ਸਵੀਕਾਰ ਕਰ ਚੁੱਕੇ ਹੈ, ਵੋ ਅਧਿਆਤਮ ਮੇ ਸਬਸੇ ਉੱਚ ਜੋ ਮਾਨਤੇ ਹੈ ਕਰਮ ਕੇ ਸਿਧਾਂਤ ਕੋ ਮਾਨਤੇ ਹੈ, ਉਸੀ ਸੇ ਸਭ ਕੁਛ ਵਿਅਕਤੀ ਕੋ ਹਾਸਿਲ ਹੋਤਾ ਹੈ, ਅਗਲੀ ਜੋ ਯਾਤਰਾ ਹੈ ਉਸੀ ਸੇ ਨਿਰਧਾਰਿਤ ਹੋਤੀ ਹੈ, ਬਹੁਤ ਬਹੁਤ ਧੰਨਵਾਦ ਯੁਧਵੀਰ ਜੀ, ਮੇਰੇ ਪਾਸ ਅੱਜ ਗਹਿਨ ਵਿਸ਼ੇ ਹੈ ਆਪਕੇ ਲਈ, ਮੈਂ ਲੇਕਿਨ ਉਹ ਸਮਾਚਾਰੋਂ ਕੇ ਬਾਅਦ, ਧੰਨਵਾਦ ਜੀ,
ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ, ਔਰ ਅੱਗੇ ਵਧਦੇ ਜੀ, ਹਾਂਜੀ ਬਾਕੀ ਕਾਲਰ ਰਿਕੁਐਸਟ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਕਿਉਂਕਿ ਅਸੀਂ ਹੈਡਲਾਈਨਸ ਵੀ ਦੇਣੀਆਂ ਤੁਹਾਨੂੰ, ਕਾਫੀ ਸਾਰੀਆਂ ਖਬਰਾਂ ਵੀ ਨੇ ਅੱਜ ਸਾਡੇ ਕੋਲ, ਔਰ ਲੇਕਿਨ ਉਹ ਤੋਂ ਪਹਿਲਾਂ ਸਾਡੇ ਨਾਲ ਸਾਡੇ ਸਪੋਂਸਰ ਵੀ ਨੇ, ਉਹਨਾਂ ਤੋਂ ਲੈਣੇ ਵਿਚਾਰ, ਉਹ ਵੀ ਬੜੇ ਵਧੀਆ ਵਿਚਾਰ ਪੇਸ਼ ਕਰਦੇ ਨੇ, ਔਰ ਫਿਰ ਖਬਰਾਂ ਦਾ ਸਿਲਸਿਲਾ ਵੀ ਹੈ, ਫਿਰ ਕਾਲਸ ਲਵਾਂਗੇ ਜੀ, ਸਮਾਂ ਹੈ ਸਭ ਦੀਆਂ ਕਾਲਸ ਵੀ ਲਵਾਂਗੇ, ਪਰ ਪਹਿਲਾਂ ਚੱਡਾ ਸਾਹਿਬ, ਫਿਰ ਉਸ ਤੋਂ ਬਾਅਦ ਹੈਡਲਾਈਨਸ, ਹੈਡਲਾਈਨਸ ਤੋਂ ਬਾਅਦ ਫਿਰ ਕਾਲਸ ਹੋਣਗੀਆਂ, ਠੀਕ ਹੈ ਜੀ, ਜੀ ਚੱਡਾ ਸਾਹਿਬ ਦਾ ਪਹਿਲਾਂ ਸਵਾਗਤ ਕਰ ਲਿਆ, ਸੌਰਵ ਚੱਡਾ ਜੀ ਬਹੁਤ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ
ਜੀ, ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ,
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦੂੰਗਾ ਕਿ ਵਨ ਆਫ ਦ ਮੋਸਟ ਸਕਸੈਸਫੁਲ ਐਡਵਾਈਜ਼ਰ, ਔਰ ਮੈਂ ਹੁਣੇ ਗੱਲ ਕਰ ਹੀ ਬਿਲਕੁਲ ਜੱਡਾ ਸਾਹਿਬ, ਮੈਨੂੰ ਤੁਹਾਡੀਆਂ ਯਕੀਨ ਕਰਨਾ ਤੁਹਾਡੀਆਂ ਗੱਲਾਂ ਇੰਨੀਆਂ ਵਧੀਆ ਲੱਗਦੀਆਂ ਨਾ, ਮਤਲਬ ਮੇਰਾ ਵੀ ਬੜਾ ਇੰਟਰਸਟ ਹੈ ਇਹਨਾਂ ਚੀਜ਼ਾਂ ਦੇ ਵਿੱਚ, ਮੈਨੂੰ ਬਹੁਤ ਵਧੀਆ ਲੱਗਦੀਆਂ ਤੁਹਾਡੀਆਂ ਗੱਲਾਂ. ਐਂਡ ਆਈ ਮੈਨੂੰ ਕਈ ਕਦੇ ਕਦੇ ਨਾ ਜਦ ਤੁਸੀਂ ਗੱਲਾਂ ਕਰ ਰਹੇ ਹੁੰਦੇ ਹੋ ਤੇ ਮੈਂ ਦੇਖਦਾ ਕਿ ਵਾਹ ਕਿੰਨਾ ਮਜ਼ਾ ਆ ਰਿਹਾ ਤੁਹਾਡੀ ਗੱਲ ਸੁਣਨ ਦਾ, ਕਿ ਔਰ ਜੇ ਮੀਡੀਆ ਤੋਂ ਇਲਾਵਾ ਕੋਈ ਚੀਜ਼ ਮੈਨੂੰ ਇੰਟਰਸਟ ਕਰਦੀ ਹੈ ਤੇ ਤੁਹਾਡਾ ਹੀ ਫੀਲਡ ਇੰਟਰਸਟ ਕਰਦਾ. ਬੜਾ ਇੰਟਰਸਟਿੰਗ ਫੀਲਡ ਹੈ ਸਰ ਜਿਹੜਾ ਤੁਹਾਡਾ. ਯੂ ਆਰ ਬਲੈਸਡ, ਪਰਮਾਤਮਾ ਦੀ ਬੜੀ ਬਲੈਸਿੰਗ ਹੈ ਤੁਹਾਡੇ ਉੱਤੇ ਔਰ ਕਿ ਯੂ ਆਰ ਇਨ ਦਿਸ ਫੀਲਡ. ਔਰ ਮੈਂ ਇੱਥੇ ਸੋਰੀ ਆਈ ਐਮ ਟੇਕਿੰਗ ਦਿਸ ਲਿਬਰਟੀ ਟੂ ਸੇ ਦਿਸ, ਬਈ ਕਿਤੇ ਨਾ ਕਿਤੇ ਇਹਦੇ ਚ ਬਹੁਤ ਬੜਾ ਰੋਲ, ਮੈਂ ਜ਼ਿਆਦਾ ਤਾਂ ਤੁਹਾਡੇ ਕੋਲ ਸੁਣਿਆ ਹੀ ਹੈ, ਮਿਲਿਆ ਤਾਂ ਨਹੀਂ ਹੈ, ਬਟ ਬਹੁਤ ਬੜਾ ਰੋਲ ਤੁਹਾਡੇ ਫਾਦਰ ਸਾਹਿਬ ਦਾ ਵੀ ਹੈ, ਕਿਉਂਕਿ ਮੈਂ ਜਿੰਨੀਆਂ ਗੱਲਾਂ ਤੁਹਾਡੇ ਫਾਦਰ ਸਾਹਿਬ ਬਾਰੇ ਸੁਣੀਆਂ ਨੇ ਉਹਨਾਂ ਦਾ ਤੁਹਾਡੇ ਤੇ ਇੱਕ ਮੇਜਰ ਮੇਜਰ ਇਨਫਲੂਐਂਸ ਹੈ. ਸੋ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਬਲੈਸ ਰੱਖੇ. ਔਰ ਮੈਂ ਇੱਥੇ ਦੱਸਦਾ ਕਿ ਵਨ ਆਫ ਦਾ ਮੋਸਟ ਸਕਸੈਸਫੁਲ ਐਡਵਾਈਜ਼ਰ ਨੇ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਐਂਡ ਫਾਊਂਡਰ ਆਫ fetchmypolicy.com. ਮੁਕਤੀ ਗੱਲ ਇਹ ਹੈ ਕਿ ਜੇ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਕੁਝ ਸੋਚ ਰਹੇ ਹੋ, ਕੋਈ ਹਰਜ਼ ਨਹੀਂ ਹੈ, ਕੋਈ ਫੀਸ ਨਹੀਂ ਹੈ. ਦਿਨ ਦੇ ਵਿੱਚ ਇੱਕ ਹੀ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ, ਤੁਸੀਂ ਸੌਰਵ ਚੱਡਾ ਸਾਹਿਬ ਨਾਲ ਮੀਟਿੰਗ ਬਣਾ ਲਓ ਔਰ ਸਾਰੀ ਫੈਮਿਲੀ ਜਾਓ, ਹਸਬੈਂਡ ਵਾਈਫ ਬੱਚੇ ਜਾਓ, ਗੱਲਬਾਤ ਸੁਣੋ ਉਹਨਾਂ ਦੀ ਔਰ ਆਪਣੇ ਸਾਰੀਆਂ ਡਿਟੇਲਸ ਲਿਖ ਕੇ ਲੈ ਕੇ ਜਾਓ, ਨੋਟ ਕਰਕੇ ਲੈ ਕੇ ਜਾਓ ਕਿ ਤੁਹਾਡੇ ਕੀ ਪਲੈਨਿੰਗ, ਕੀ ਚਾਹੁੰਦੇ ਕੀ ਹੋ ਤੁਸੀਂ ਚੱਡਾ ਸਾਹਿਬ ਕੋਲੋਂ, ਕਿਉਂ ਮਿਲ ਰਹੇ ਹੋ ਤੁਸੀਂ ਚੱਡਾ ਸਾਹਿਬ ਨੂੰ, ਕੋਈ ਮਿਲੀਨੀਅਰ ਬਣਨਾ ਹੈ ਕਿ ਬਿਲੀਨੀਅਰ ਬਣਨਾ ਹੈ, ਕੀ ਕਰਨਾ ਕੀ ਹੈ ਤੁਸੀਂ. ਔਰ ਨੰਬਰ ਨੋਟ ਕਰ ਲਓ ਇੱਕ ਵਾਰ ਪਹਿਲਾਂ, 416-350-55-416-350-55. ਠੀਕ ਹੈ ਚੱਡਾ ਸਾਹਿਬ, ਅਸੀਂ ਪਿਛਲੀ ਵਾਰ ਵੀ ਗੱਲ ਕਰ ਰਹੇ ਸੀਗੇ, ਸੋ ਜਰਾ ਉਸੇ ਸਵਾਲ ਨੂੰ ਅਸੀਂ ਜਾਰੀ ਰੱਖਦੇ ਹਾਂ ਕਿ ਅਸੀਂ ਕਈ ਵਾਰ ਗੱਲ ਕਰਦੇ ਹਾਂ ਵੀ ਸਾਲ ਦੀ, ਅਸੀਂ ਇੱਥੇ ਮੈਂ ਦੁਬਾਰਾ ਦੁਹਰਾ ਦਿਆਂ ਵਰਡ, ਇੱਕ ਸਾਲ ਦੀ ਇਨਕਮ ਜਿਹੜੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, ਔਰ ਕੀ ਕੋਈ ਬੰਦਾ ਕਹੇਗਾ ਜੀ ਸਾਲ ਦਾ $1,00,000 ਬਣਾ ਲਈਏ, 2,00,000, $500,000, ਕੀ ਇਹ ਪੋਸੀਬਲ ਹੈ ਚੱਡਾ ਸਾਹਿਬ ਕਿ ਸਾਲ ਦਾ ਕੋਈ ਇੰਡੀਵਿਜੁਅਲ ਜਿਹੜਾ $1,000,000 ਇਨਕਮ ਕਰ ਸਕਦਾ, ਜੇ ਪੋਸੀਬਲ ਹੈ ਤੇ ਉਹ ਕਿੱਦਾਂ ਕਰ ਸਕਦਾ?
ਜੀ ਯੁਧਵੀਰ ਜੀ, ਦੇਖੋ ਇਹ ਸੇਮ ਕੁਐਸਚਨ ਹੈਗਾ ਜਿਹੜਾ ਸਾਡੀ ਟਾਕ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਵੀ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਵੀ ਗੱਲ ਕਰ ਰਹੇ ਸੀਗੇ, ਇੱਕ ਲਿਸਨਰ ਨੇ ਵੀ ਕਾਲ ਕੀਤਾ, ਉਹ ਬੇਸ਼ੱਕ ਲਾਈਫ ਚ ਕੁਛ ਵੀ ਕਰਨ ਦਾ ਹੋਏ, ਉਹ $1,000,000 ਕਮਾਉਣ ਦਾ ਹੋਏ, ਜਾਂ ਤੁਸੀਂ ਇੰਜੀਨੀਅਰ ਬਣਨਾ, ਜਾਂ ਐਕਟਰ ਬਣਨਾ, ਜਾਂ ਆਈਨਸਟਾਈਨ ਬਣਨਾ, ਦੇਖੋ ਫੰਡਾਮੈਂਟਲ ਸੇਮ ਹੈ. ਪਹਿਲੀ ਚੀਜ਼ ਕੀ ਹੈ, ਪਹਿਲੇ ਮੈਂ ਥੋੜਾ ਜਿਹਾ ਉੱਥੋਂ ਦੇ ਸਟਾਰਟ ਕਰ ਦੇਣਾ. ਸਭ ਤੋਂ ਪਹਿਲੀ ਚੀਜ਼ ਲਾਈਫ ਚ ਚਾਹੀਦੀ ਕੀ ਹੈ? ਕੁਐਸਚਨ ਸੀਗਾ ਕਿ ਹਰ ਇਨਸਾਨ ਹਰ ਕੁਛ ਅਚੀਵ ਕਰ ਸਕਦਾ, ਯੈਸ ਕੇ ਨੋ? ਕੀ ਆਂਸਰ ਆ ਦਾ ਰਾਈਟ ਆਂਸਰ ਕੀ ਹੈ? ਯੈਸ ਹੈਗਾ ਕਿ ਨੋ ਹੈਗਾ? ਨੋ. ਦੇਖੋ ਹਰੇਕ ਦੇ ਆਪਣੇ ਆਪਣੇ ਪਰਸਪੈਕਟਿਵ ਹੋਣਗੇ, ਮੇਰਾ ਪਰਸਪੈਕਟਿਵ ਕੀ ਹੈ, ਓਪੀਨੀਅਨ ਕੀ ਹੈ, ਔਰ ਪਰਸਨਲ ਐਕਸਪੀਰੀਅੰਸ ਕੀ ਹੈ. ਦੇਖੋ ਪਰਸਪੈਕਟਿਵ ਓਪੀਨੀਅਨ ਦੇ ਵਿੱਚ ਪਰਸਨਲ ਐਕਸਪੀਰੀਅੰਸ ਤਾਂ ਮਿਕਸ ਹੋਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਪਰਸਪੈਕਟਿਵ ਜਿੰਨਾ ਮਰਜ਼ੀ ਬਣਾ ਲਓ ਆਪਣੇ. ਓਪੀਨੀਅਨ ਕਿਸੇ ਦਾ ਲੈ ਕੇ ਕਰਨਾ ਕੀ ਹੈ? ਓਪੀਨੀਅਨ ਤੁਸੀਂ ਆਪਣੇ ਹੀ ਬੜੇ ਬਣਾ ਸਕਦੇ ਹੋ, ਕਿਸੇ ਦੂਸਰੇ ਦੇ ਓਪੀਨੀਅਨ ਨਾਲ ਕੋਈ ਫਰਕ ਨਹੀਂ ਪੈਣਾ, ਅਨਲੈਸ ਬੰਦਾ ਆਪਣਾ ਪਰਸਨਲ ਐਕਸਪੀਰੀਅੰਸ ਨਾਲ ਉਸ ਚੀਜ਼ਾਂ ਨੂੰ ਮਿਕਸ ਕਰਦਾ, ਬੈਕਅਪ ਕਰਦਾ, ਹੈ ਨਾ? ਇਦਮ ਨੂੰ ਫੈਕਟ ਪ੍ਰੋਸਪੈਕਟਿਵ ਔਰ ਵਿਊ ਪੁਆਇੰਟ ਦੇ ਵਿੱਚ ਫੈਕਟ ਆ ਗਿਆ, ਕਿਉਂਕਿ ਬੰਦਾ ਕਹਿੰਦਾ ਮੇਰਾ ਐਕਸਪੀਰੀਅੰਸ ਹੈਗਾ, ਇਹਨੂੰ ਡਿਨਾਈ ਕੀਤਾ ਨਹੀਂ ਜਾ ਸਕਦਾ. ਪਹਿਲੀ ਚੀਜ਼ ਲਾਈਫ ਚ ਕਿਸੇ ਵੀ ਚੀਜ਼ ਦੀ, ਦੇਖੋ ਜੇ ਅਸੀਂ ਉਹਨੇ ਟਾਕ ਸ਼ੋਅ ਸ਼ੁਰੂ ਕੀਤਾ, ਟਾਕ ਸ਼ੋਅ ਨੂੰ ਵੀ ਸ਼ੁਰੂ ਕਰਨ ਵਾਸਤੇ ਸੇਮ ਫੰਡਾਮੈਂਟਲ ਯੂ ਦੋ ਹੈ. ਕੀ ਯੂ ਹੈ? ਡਿਜ਼ਾਇਰ ਚਾਹੀਦੀ ਹੈ ਕਰਨ ਦੀ. ਜੇ ਸਾਡੀ ਉਸ ਟਾਈਮ ਡਿਜ਼ਾਇਰ ਨਹੀਂ ਹੁੰਦੀ ਕਿ ਚਲੋ ਅਗਲਾ ਟਾਕ ਸ਼ੋਅ ਆਪਾਂ ਫਾਈਨਾਂਸ ਤੇ ਕਰੀਏ, ਟਾਕ ਸ਼ੋਅ ਨਹੀਂ ਹੋ ਸਕਦਾ. ਪਹਿਲੀ ਚੀਜ਼ ਲਾਈਫ ਹੈਗੀ ਹੈ ਡਿਜ਼ਾਇਰ. ਕਿਆ ਇਨਸਾਨ ਚ ਡਿਜ਼ਾਇਰ ਕੀ ਹੈ? ਉਹ ਭਾਵੇਂ $1,00,000 ਦੀ ਹੋਏ, ਮਿਲੀਅਨ ਦੀ ਹੋਏ, ਇੰਜੀਨੀਅਰ ਬਣਨ ਦੀ, ਉਹ ਮੈਟਰ ਨਹੀਂ ਕਰਦਾ. ਕਿਆ ਡਿਜ਼ਾਇਰ ਹੈ ਕਿ ਨਹੀਂ ਹੈ, ਪਹਿਲੇ ਤੇ ਇਹ ਚੀਜ਼ ਚੈੱਕ ਕਰਨੀ ਹੈ. ਜੇ ਡਿਜ਼ਾਇਰ ਨਹੀਂ ਹੈਗੀ ਤਾਂ ਉਹ ਫਿਰ ਬੰਦਾ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਕੁਛ ਵੀ ਬਣ ਸਕਦਾ. ਲੇਕਿਨ ਜਿਸ ਇਨਸਾਨ ਦੇ ਵਿੱਚ ਡਿਜ਼ਾਇਰ ਆ ਗਈ, ਔਰ ਡਿਜ਼ਾਇਰ ਵੀ ਜਸਟ ਬੇਸਿਕ ਡਿਜ਼ਾਇਰ ਨਹੀਂ, ਬਰਨਿੰਗ ਡਿਜ਼ਾਇਰ, ਯਾਰ ਇਹ ਤਾਂ ਕਰਨਾ ਹੀ ਕਰਨਾ, ਮੇਰਾ ਲਾਈਫ ਦਾ ਪਰਪਜ਼ ਹੀ ਹੈ. ਹੁਣ ਇਹਦਾ ਕਿਆ ਗਰੰਟੀ ਹੈ ਕਿ ਹੁਣ ਇਹ ਬੰਦਾ ਕੁਛ ਵੀ ਬਣ ਸਕਦਾ ਲਾਈਫ? ਨਾ, ਇਹ ਤਾਂ ਸਟੈਪ ਨੰਬਰ 1 ਹੈ, ਤਾਂ ਫਸਟ ਗ੍ਰੇਡ ਹੈ, ਸਾਨੂੰ ਸਾਰਾ ਪਤਾ ਹੋਣਾ ਚਾਹੀਦਾ. ਫਸਟ ਗ੍ਰੇਡ, ਸੈਕੰਡ ਗ੍ਰੇਡ, ਟੈਂਥ ਗ੍ਰੇਡ ਕਿੱਦਾਂ ਹੁੰਦੀਆਂ, ਬੈਚਲਰ ਕਿੱਦਾਂ ਹੁੰਦੀਆਂ, ਪੀਐਚਡੀ ਤੱਕ, ਮਾਸਟਰਸ, ਪੀਐਚਡੀ ਤੱਕ ਕਿੱਦਾਂ ਪਹੁੰਚਣਾ. ਹੁਣ ਇੱਕ ਪਰਸਨ ਸੁਣ ਲਿਆ ਤਾਂ ਡਿਜ਼ਾਇਰ ਹੋਣੀ ਚਾਹੀਦੀ ਹੈ ਯਾਰ, ਮੈਂ ਬੜੇ ਲੋਕਾਂ ਨੂੰ ਜਾਣਦਾ, ਬੜੀ ਡਿਜ਼ਾਇਰ ਹੈ. ਗਲਤ ਹੈ, ਕਹਿ ਰਿਹਾ ਕਿ ਡਿਜ਼ਾਇਰ ਹੋਣੀ ਚਾਹੀਦੀ ਔਰ ਬੰਦਾ ਕੁਛ ਵੀ ਕਰ ਸਕਦਾ, ਕਿਉਂਕਿ ਉਸ ਦਾ ਸਟੈਪ ਨੰਬਰ 1 ਸੀਗਾ ਉਹ ਨਾਲ ਕੰਪਲੀਟ ਨਹੀਂ ਹੁੰਦਾ. ਇੱਕ ਬੰਦਾ ਐਕਟਰ ਬਣਨਾ ਚਾਹੁੰਦਾ, ਉਸ ਬੜੀ ਡਿਜ਼ਾਇਰ ਹੈਗੀ ਯਾਰ ਮੈਂ ਬਾਲੀਵੁੱਡ ਚ ਐਕਟਰ ਬਣਨਾ, ਉਹ ਚਲਾ ਗਿਆ. ਐਵਰੀਡੇ ਲੱਖ ਬੰਦਾ ਚਲਾ ਜਾਂਦਾ ਉੱਥੇ ਟ੍ਰੇਨ ਦੇ ਵਿੱਚ ਉੱਥੇ ਐਕਟਰ ਬਣਨ ਲਈ, ਕਿਆ ਉਹ ਬਣ ਜਾਏਗਾ ਡਿਜ਼ਾਇਰ ਦੇ ਨਾਲ? ਨਹੀਂ. ਕਿਆ ਤੁਹਾਡੇ ਸਕਿੱਲਸ ਵੀ ਹੈਗੀਆਂ ਕਿ ਨਹੀਂ ਹੈਗੀਆਂ? ਕਿਆ ਉਹ ਸਕਿੱਲਸ ਅਸੀਂ ਲੈ ਕੇ ਪੈਦਾ ਹੋਏ ਹਾਂ? ਕੋਈ ਵੀ ਇਨਸਾਨ ਕੋਈ ਸਕਿੱਲਸ ਲੈ ਕੇ ਪੈਦਾ ਹੁੰਦਾ? ਨਹੀਂ. ਇੱਕ ਜਿਹੜਾ ਛੋਟਾ ਬੱਚਾ ਜਦੋਂ ਪੈਦਾ ਹੁੰਦਾ ਉਹਦੇ ਕੋਲ ਇੱਕ ਚੀਜ਼ ਨਹੀਂ ਹੁੰਦੀ ਹੈ. ਹਰ ਇਨਸਾਨ ਮੇਰੇ ਹਿਸਾਬ ਨਾਲ, ਦੇਖੋ ਇੱਕ ਇਨਸਾਨ ਹੈ ਕਿ ਪਹਿਲੇ ਵੀ ਰੀਅਲੀ ਨੀਡ ਟੂ ਅੰਡਰਸਟੈਂਡ ਇੱਕ ਕੰਸੈਪਟ ਕਿ ਇਨਸਾਨ ਹੈ ਕੌਣ ਹੈ. ਹਰ ਬੰਦਾ ਕੁਐਸਚਨ ਪੁੱਛਦਾ ਯਾਰ ਹੂੰ ਆ ਮੈਂ, ਮੇਰਾ ਲਾਈਫ ਦਾ ਪਰਪਸ ਕੀ ਹੈ, ਕੌਣ ਆ ਮੈਂ, ਇਨਸਾਨ ਆ ਮੈਂ, ਸਪਿਰਚੁਅਲ ਹੈਗਾ ਮੈਂ, ਸਪਿਰਿਟ ਹੈਗਾ, ਕੀ ਹੈਗਾ? ਦੇਖੋ ਮੇਰੇ ਹੁਣ ਇਸ ਤੋਂ ਬਾਅਦ ਕੀ ਹੋਏਗਾ, ਤੁਸੀਂ ਜਿਹੜਾ ਵੀ ਰਿਸਪਾਂਸ ਦੋਗੇ ਨਾ ਸਿਰਫ ਹਿੰਦੀ ਔਰ ਇੰਗਲਿਸ਼ ਚ ਦੇ ਸਕਦੇ ਹੋ, ਪੰਜਾਬੀ ਚ ਨਹੀਂ ਦੇ ਸਕਦੇ ਕਿਉਂਕਿ ਉਹ ਤੁਹਾਨੂੰ ਦੁਨੀਆਂ ਨੇ ਸਿਖਾਇਆ ਸੀ, ਕੌਮ ਨੇ ਬਾਹਰ ਕੱਢਤੀ ਉਹ ਸਕਿੱਲ ਵੀ ਤੁਹਾਡੀ ਕੱਢਤੀ। ਹੁਣ ਥੋੜੀ ਦੇਰ ਬਾਅਦ ਮੈਂ ਤੁਹਾਡੇ ਚੋਂ ਹਿੰਦੀ ਦੀ ਵੀ ਜਿਹੜੀ ਉਹ ਸਕਿੱਲ ਜਿਹੜੀ ਹੈ ਬਾਹਰ ਕੱਢਤੀ, ਉਹ ਵੀ ਤੁਹਾਨੂੰ ਸਿਖਾਇਆ ਗਿਆ ਸੀ ਨਾ, ਦੋ ਲੈਂਗੁਏਜ ਬਾਹਰ ਕੱਢਤੀਆਂ। ਹੁਣ ਨੋ ਮੈਟਰ ਮੈਂ ਕਿਹੜੀ ਲੈਂਗੁਏਜ ਬੋਲਣਾ, ਤੁਸੀਂ ਸਿਰਫ ਇੰਗਲਿਸ਼ ਚ ਰਿਸਪੋਂਸ ਕਰ ਸਕਦੇ ਹੋ। ਹੁਣ ਦੋ ਮਿੰਟ ਲਈ ਅਸਿਊਮ ਕਰੋ ਮੈਂ ਇੰਗਲਿਸ਼ ਲੈਂਗੁਏਜ ਵੀ ਤੁਹਾਡੇ ਤੋਂ ਆਊਟ ਕਰਤੀ, ਤੁਹਾਡੇ ਕੋਈ ਲੈਂਗੁਏਜ ਨਹੀਂ ਰਹੀ, ਕੀ ਹੋਏਗਾ? ਪਰਸਨ ਕਹੇਗਾ ਕੀ ਹੋਏਗਾ, ਫਿਰ ਮੈਂ ਇਸ਼ਾਰਿਆਂ ਨਾਲ ਗੱਲ ਕਰ ਲਾਂਗਾ? ਨਹੀਂ ਕਰ ਸਕਦੇ, ਕਿਉਂਕਿ ਇਸ਼ਾਰਾ ਵੀ ਸਿਖਾਇਆ ਗਿਆ ਸੀਗਾ, ਐਸ਼ ਇਸ਼ਾਰੇ ਨੂੰ ਹੈਲੋ ਬੋਲਦੇ ਆ, ਐਸ ਇਸ਼ਾਰੇ ਨੂੰ ਬਾਏ ਬੋਲਦੇ ਆ, ਲੇਕਿਨ ਜਦ ਇੰਗਲਿਸ਼ ਨਹੀਂ ਹੈਗੀ ਤੁਹਾਨੂੰ ਕੀ ਪਤਾ ਕਿਸ ਇਸ਼ਾਰੇ ਦਾ ਮਤਲਬ ਕੀ ਹੈ, ਇਸਦਾ ਮਤਲਬ ਇਸ਼ਾਰਾ ਨਹੀਂ ਕਰ ਸਕਦੇ। ਇਸਦਾ ਮਤਲਬ ਕੁਰਸੀ ਦੇ ਜਿਸ ਸਟਾਈਲ ਦੇ ਨਾਲ ਤੁਸੀਂ ਇਸ ਟਾਈਮ ਬੈਠੇ ਹੋ, ਤੁਸੀਂ ਤਾਂ ਬੈਠ ਵੀ ਨਹੀਂ ਸਕਦੇ ਯਾਰ, ਇਹ ਤਰੀਕਾ ਹੁੰਦਾ ਬੈਠਣ ਦਾ, ਕਿਉਂਕਿ ਇਹ ਵੀ ਤੁਹਾਨੂੰ ਸਿਖਾਇਆ ਗਿਆ ਕਿ ਪ੍ਰੋਫੈਸ਼ਨਲੀ ਕਿੱਦਾਂ ਬੈਠਣਾ ਔਰ ਲੇਅਰਲੀ ਕਿੱਦਾਂ ਬੈਠਣਾ। ਜਦੋਂ ਸਾਰੀ ਤੁਹਾਡੀ ਲੈਂਗੁਏਜ ਤੁਹਾਡੇ ਤੋਂ ਕੱਟਦੀ, ਉਹ ਬੰਦਾ ਜ਼ਮੀਨ ਤੇ ਡਿੱਗ ਜਾਏਗਾ, ਬੱਚਿਆਂ ਦੀ ਤਰ੍ਹਾਂ ਰੇਂਗਣਾ ਸ਼ੁਰੂ ਹੋ ਜਾਏਗਾ, ਭਾਵੇਂ 50 ਸਾਲ ਦਾ ਬੰਦਾ ਕਿਉਂ ਨਾ ਹੋਏ, ਲੈਂਗੁਏਜ ਹੀ ਬਾਹਰ ਕੱਢਤੀ। ਇਸਦਾ ਮਤਲਬ ਲੈਂਗੁਏਜ ਦਾ ਕਿੰਨਾ ਵੱਡਾ ਰੋਲ ਹੈ ਕਿ ਸਾਡੇ ਬ੍ਰੇਨ ਚ ਲੈਂਗੁਏਜ ਕਿਹੜੇ ਵਰਡ ਸਾਡੇ ਮਾਇੰਡ ਚ ਚੱਲਦੇ ਪਏ ਆ, ਉਹਨੇ ਸਾਡੀ ਲਾਈਫ ਨੂੰ ਓਪਰੇਟ ਕਰਨਾ। ਕਿਸੇ ਦੇ ਮਾਇੰਡ ਚ ਬਚਪਨ ਤੋਂ ਤੁਸੀਂ ਰਿਲੀਜੀਅਸ ਫੀਲ ਕਰ ਰਿਲੀਜਨ ਫੀਲ ਕਰ ਦੋਗੇ, ਵੱਡਾ ਹੋ ਕੇ ਰਿਲੀਜੀਅਸ ਸ਼ਾਇਦ ਗੁਰੂ ਬਣ ਜਾਏ, ਜਾਂ ਉਸ ਡਾਇਰੈਕਸ਼ਨ ਚ ਚਲਾ ਜਾਏ, ਪੰਡਿਤ ਬਣ ਜਾਏ, ਪ੍ਰੀਸਟ ਬਣ ਜਾਏ, ਕੁਛ ਵੀ ਬਣ ਜਾਏ, ਹਨਾ। ਕਿਸੇ ਦੇ ਦਿਮਾਗ ਚ ਤੁਸੀਂ ਸ਼ੁਰੂ ਚ ਫਾਈਨਾਂਸ ਭਰਤਾ ਤਾਂ ਉਹ ਕਹਿੰਦਾ ਮੈਂ ਫਾਈਨਾਂਸ, ਮੈਂ ਮਿਲੀਅਨਰ ਬਣਨਾ, ਮੈਂ ਬਿਲੀਅਨਰ ਬਣਨਾ, ਤੁਸੀਂ ਲੈਂਗੁਏਜ ਫੀਲ ਕੀ ਕਰ ਰਹੇ ਹੋ ਉਹ ਮੈਟਰ ਕਰਦਾ। ਇੱਕ ਤਾਂ ਸਾਡੇ ਹੱਥ ਚ ਨਹੀਂ ਹੈ ਕਿ ਪਹਿਲੇ 18 ਸਾਲ ਜਾਂ 10-12 ਸਾਲ ਪੇਰੈਂਟਸ ਦੇ ਥਰੂ ਇਨਵਾਇਰਮੈਂਟ, ਉਹ ਸਾਡੇ ਕੰਟਰੋਲ ਚ ਨਹੀਂ ਹੈਗਾ, ਅਸੀਂ ਉਸ ਇਨਵਾਇਰਮੈਂਟ ਚ ਰਹਿਣਾ ਪੈਂਦਾ 18-20 ਸਾਲ ਤੱਕ। ਉਹ ਜਿਹਨੂੰ ਬਾਈ ਲੱਕ ਮਿਲ ਗਿਆ ਇਨਵਾਇਰਮੈਂਟ ਔਰ ਉਹ ਬੰਦਾ ਕੰਪੈਟੇਬਲ ਹੋ ਗਿਆ, ਉਹਨੂੰ ਬੈਨੀਫਿਟ ਹੋ ਗਿਆ ਲਾਈਫ, ਜਿਹਨੂੰ ਨਹੀਂ ਆ ਉਹਨੂੰ 18-20 ਸਾਲ ਜਾਂ 16 ਸਾਲ ਦੇ ਬਾਅਦ ਚੋਂ ਖੁਦ ਆਪਣੀ ਲੈਂਗੁਏਜ ਚੇਂਜ ਕਰਨੀ ਪਏਗੀ। ਮਤਲਬ ਆਪਣੀ ਸੋਚ, ਸੋਚ ਦਾ ਵੀ ਮਤਲਬ ਕੀ ਹੈ, ਮੈਂ ਡੇਲੀ ਲੈਂਗੁਏਜ ਕੀ ਕ੍ਰੀਏਟ ਕਰ ਰਿਹਾ। ਇੱਕ ਬੰਦਾ ਕਹਿੰਦਾ ਯਾਰ ਮੈਂ ਨਾ ਬੜਾ ਸਕਸੈਸਫੁਲ ਬਣਨਾ ਚਾਹੁੰਦਾ ਫਾਈਨੈਂਸ਼ਲੀ। ਹੁਣ ਅਸੀਂ ਕਹਿੰਦੇ ਯਾਰ ਨਹੀਂ, ਹਰ ਬੰਦਾ ਹਰ ਕੁਛ ਨਹੀਂ ਕਰ ਸਕਦਾ। ਇਸ ਬੰਦੇ ਨੂੰ ਤੁਸੀਂ 10 ਬੰਦਿਆਂ ਦੇ ਵਿੱਚ ਰੱਖ ਗਿਆ ਤੇ 10 ਦੋਸਤ ਬਣ ਗਏ, ਇੱਕ ਹੋ ਗਿਆ ਡੋਨਲਡ ਟਰੰਪ, ਇੱਕ ਹੋ ਗਿਆ ਵਾਰਨ ਬਫੇ, ਇੱਕ ਹੋ ਗਿਆ ਇਲੋਨ ਮਸਕ, ਇੱਕ ਹੋ ਗਿਆ ਮਤਲਬ ਇੱਦਾਂ ਦੇ, ਤੁਸੀਂ 10 ਬੰਦੇ ਲੈਸੇ 10 ਬੰਦਿਆਂ ਦੇ ਵਿੱਚ ਹੈਂਗ ਆਊਟ ਕਰ ਰਿਹਾ। 3 ਸਾਲ ਬਾਅਦ ਤੁਸੀਂ ਇਸ ਬੰਦੇ ਨੂੰ ਦੇਖ ਲਓ ਵਰਸਿਸ ਦੂਸਰਾ ਬੰਦਾ ਜਿਹਦਾ ਸਰਕਲ ਚ 10 ਬੰਦੇ ਨਹੀਂ ਹੈਗੇ, ਕਿਆ ਦੋਨਾਂ ਚ ਡਿਫਰੈਂਸ ਨਹੀਂ ਆਇਆ ਹੋਏਗਾ? ਬਿਲਕੁਲ ਆਇਆ ਹੋਏਗਾ। ਇਸਦਾ ਮਤਲਬ ਐਨੀਬਡੀ ਕੈਨ ਡੂ ਐਨੀਥਿੰਗ, ਲੇਕਿਨ ਬੜੇ ਸਾਰੇ ਫੈਕਟਰਸ ਮੈਟਰ ਕਰਦੇ ਆ। ਹਾਂ, ਜਿਹੜੀ ਚੀਜ਼ ਤੁਸੀਂ ਵੀ ਬੋਲੀ ਸੀ, ਕਿਆ ਮਛਲੀ ਉਹ ਪੇੜ ਦੇ ਉੱਪਰ ਚੱਲ ਜਾਏਗੀ? ਨਹੀਂ, ਹਰ ਇਨਸਾਨ ਸਭ ਕੁਝ ਕਰ ਸਕਦਾ, ਬਟ ਯੂ ਕੈਨ ਇੱਕ ਚੀਜ਼ ਨਾਲ ਤੁਸੀਂ ਮੈਸਅਪ ਨਹੀਂ ਕਰ ਸਕਦੇ, ਦੈਟ ਇਜ਼ ਲਾਅ ਆਫ ਫਿਜ਼ਿਕਸ। ਉਹਦੇ ਚ ਤੁਸੀਂ ਨਹੀਂ ਕਹਿ ਸਕਦੇ ਮੈਂ ਕੁਛ ਵੀ ਕਰ ਸਕਦਾ, ਮੈਂ ਹਵਾ ਚ ਉੱਡ ਸਕਦਾ, ਮੈਂ 10ਵੇਂ ਫਲੋਰ ਤੋਂ ਛਲਾਂਗ ਵੀ ਮਾਰ ਸਕਦਾ, ਉਹ ਨਹੀਂ। ਲਾਅ ਆਫ ਫਿਜ਼ਿਕਸ ਦੇ ਵਿੱਚ, ਲਾਅ ਆਫ ਫਿਜ਼ਿਕਸ ਦੇ ਇਲਾਵਾ ਕੋਈ ਵੀ ਇਨਸਾਨ ਕੁਝ ਕਰ ਸਕਦਾ। ਪਹਿਲੀ ਗੱਲ, ਡਿਜ਼ਾਇਰ ਹੋਣੀ ਚਾਹੀਦੀ ਹੈ, ਬਾਲੀਵੁੱਡ ਜਾਣਾ ਡਿਜ਼ਾਇਰ ਹੈਗੀ, ਲੇਕਿਨ ਟੈਲੈਂਟ ਵੀ ਹੋਣਾ ਚਾਹੀਦਾ। ਕੱਲਾ ਡਿਜ਼ਾਇਰ ਗੁੱਡ ਇਨਫ ਨਹੀਂ, ਸੜਕ ਤੇ ਖੜੇ ਹੋਏ ਬੈਗਰਸ ਨੂੰ ਡਾਊਨ ਟਾਊਨ ਪੁੱਛੋ ਕੀ ਚਾਹੀਦਾ, ਹੋਵੇਗਾ ਮਿਲੀਅਨ ਡਾਲਰ ਚਾਹੀਦਾ, ਕਿਆ ਮਿਲ ਜਾਣਗੇ ਉਹਨੂੰ? ਨਹੀਂ, ਡਿਜ਼ਾਇਰ ਹੈਗੀ ਹੈ, ਹੈਗੀ ਹੈ, ਲੇਕਿਨ ਬਰਨਿੰਗ ਡਿਜ਼ਾਇਰ ਨਹੀਂ ਹੈ, ਲੇਕਿਨ ਉਹਦੇ ਵਾਸਤੇ ਉਹਨੇ ਕਰਨਾ ਹੀ ਕੁਛ ਨਹੀਂ ਹੈਗਾ, ਫਿਰ ਨਾ ਉਹ ਪਰਸਨ ਨਹੀਂ ਪਹੁੰਚ ਸਕਦਾ। ਅੱਛਾ, ਟੈਲੈਂਟ ਵੀ ਹੈ, ਡਿਜ਼ਾਇਰ ਵੀ ਹੈਗੀ, ਟੈਲੈਂਟ ਵੀ ਹੈਗਾ, ਕਿਆ ਹੁਣ ਬਣ ਜਾਏਗਾ ਐਕਟਰ ਦੁਨੀਆਂ ਦਾ ਨੰਬਰ 1 ਰਜੇਸ਼ ਖੰਨਾ ਲੈਵਲ ਤੇ ਪਹੁੰਚ ਜਾਏਗਾ? ਸ਼ਾਇਦ ਨਹੀਂ ਪਹੁੰਚੇਗਾ। ਕਿਉਂ ਨਹੀਂ ਪਹੁੰਚੇਗਾ? ਕਿਉਂਕਿ ਸ਼ਾਇਦ ਆ ਸੋਚ ਰਿਹਾ ਯਾਰ ਮੈਂ ਐਕਟਰ ਬਣ ਜਾਗਾ, ਮੇਰਾ ਲਾਈਫ ਸਟਾਈਲ ਕਿਆ ਹੋਏਗਾ, ਕਿਆ ਲੋਕ ਮੈਨੂੰ ਫਾਲੋ ਕਰਨਗੇ, ਮੇਰਾ ਨਾਮ ਹੋਏਗਾ ਇੰਸਟਾਗ੍ਰਾਮ ਤੇ, ਆਨਲਾਈਨ, ਯੂਟਿਊਬ, ਆਪਣਾ ਨਿਊਜ਼ ਪੇਪਰ ਤੇ, ਮੈਂ ਜਿੱਥੇ ਵੀ ਜਾਵਾਂਗਾ ਹਜ਼ਾਰੋਂ ਲੋਕ ਕੀ, ਜਿਸ ਦਿਨ ਮੈਂ ਸਕਸੈਸਫੁਲ ਹੋ ਜਾਵਾਂਗਾ, ਇਹ ਇਹਦਾ ਗੋਲ ਆ, ਸ਼ਾਇਦ ਨਾ ਪਹੁੰਚੇ। ਬਸ ਦੂਸਰਾ ਐਕਟਰ ਕੇ ਆਇਆ, ਉਹ ਕਹਿੰਦਾ ਮੈਂ ਸਿਰਫ ਐਕਟਿੰਗ ਕਰਨੀ ਹੈ, ਮੈਨੂੰ ਫਰਕ ਨਹੀਂ ਪੈਂਦਾ ਮੈਨੂੰ ਲੋਕੀ ਫਾਲੋ ਕਰਨ ਨਾ ਕਰਨ, ਮੈਂ ਬਾਲੀਵੁੱਡ, ਮੈਂ ਮੂਵੀ ਬਣਾਉਣਾ ਚਾਹੁੰਦਾ ਜਿੱਥੋਂ ਲੋਕੀ ਸਿੱਖਣ, ਲੋਕਾਂ ਨੂੰ ਪਤਾ ਲੱਗੇ, ਉਹ ਮੇਰਾ ਗੋਲ ਹੈ। ਮੇਰਾ ਗੋਲ ਪੈਸਾ, ਨੇਮ, ਫੇਮ, ਜਿਹੜਾ ਇੱਕ ਐਕਟਰ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਯਾਰ ਐਕਟਰ ਇਹ ਹੁੰਦੇ ਆ, ਉਹ ਡੈਫੀਨੇਸ਼ਨ ਹੀ ਨਹੀਂ ਉਹਦੀ, ਉਹਦੀ ਡੈਫੀਨੇਸ਼ਨ ਹੀ ਨਹੀਂ ਹੈਗੀ ਕਿ ਐਕਟਰ ਦਾ ਮਤਲਬ ਫੇਮ ਹੁੰਦਾ, ਐਕਟਰ ਦਾ ਮਤਲਬ ਹਜ਼ਾਰੋਂ ਲੋਕ ਤੁਹਾਨੂੰ ਫਾਲੋ ਕਰੇ, ਐਕਟਰ ਦਾ ਮਤਲਬ ਤੁਹਾਨੂੰ 100 ਕਰੋੜ 500 ਕਰੋੜ ਮਿਲ ਰਿਹਾ, ਉਹ ਐਕਟਰ ਦਾ ਮਤਲਬ ਹੁੰਦਾ ਕਿ ਯਾਰ ਮੈਂ ਤਾਂ ਐਕਟਿੰਗ ਕਰਨ ਜਾ ਰਿਹਾ। ਹੁਣ ਇਹ ਬੰਦੇ ਕੋਲ ਡਿਜ਼ਾਇਰ ਵੀ ਹੈਗੀ ਹੈ, ਟੈਲੈਂਟ ਵੀ ਹੈਗਾ, ਇਹਦਾ ਗੋਲ ਕੀ ਹੈ, ਵਰਕਿੰਗ ਹੀ ਕਰਨੀ ਹੈ। ਹੁਣ ਜਦੋਂ ਜੇ ਇਹਦੇ ਕੋਲ ਕਦੀ ਪੈਸਾ ਆ ਗਿਆ, ਲੋਕੀ ਕਹਿਣਗੇ ਯਾਰ ਪੈਸਾ ਬਹੁਤ ਹੈ, ਮੈਨੂੰ, ਮੈਂ ਵੀ ਜਾਣਾ ਇਸ ਇੰਡਸਟਰੀ ਵਿੱਚ, ਰੋਂਗ ਗੋਲ ਬਣਾ ਲਿਆ, ਉਸ ਬੰਦੇ ਦਾ ਪੈਸਾ ਬਣਾਉਣਾ ਗੋਲ ਹੀ ਨਹੀਂ ਸੀਗਾ, ਉਹਦਾ ਗੋਲ ਕੀ ਸੀਗਾ, ਮੈਂ ਵਰਕ ਕਰਨਾ, ਉਹਦੇ ਸ਼ਾਇਦ ਉਹਦੇ ਕੋਲ 1000 ਕਰੋੜ ਵੀ ਆ ਜਾਏ, 2000 ਕਰੋੜ ਵੀ ਆ ਜਾਏ, ਲੇਕਿਨ ਹਲੇ ਵੀ ਉਹ ਮੂਵੀਆਂ ਬਣਾਉਣੇ ਸ਼ੁਰੂ ਕਰ ਰਿਹਾ, ਕਿਆ ਸਕਸੈਸਫੁਲ ਐਕਟਰ ਨੰਬਰ 1 ਬਣ ਜਾਏਗਾ? ਹਲੇ ਵੀ ਕੋਈ ਗਰੰਟੀ ਨਹੀਂ ਹੈਗੀ। ਉਹ ਹੋ ਸਕਦਾ ਬਾਲੀਵੁੱਡ ਚ ਉਹਨੂੰ ਐਂਟਰੀ ਨਾ ਦੇਣ, ਯਾਰ ਐਕਟਰ ਵੀ ਮਤਲਬ ਕਿ ਕੁਛ ਹੈਗਾ ਉਸ ਤਰ੍ਹਾਂ ਸਿਸਟਮ, ਲੈਸੇ ਇੱਦਾਂ ਦਾ ਉਹਨੂੰ ਫਰੰਟ ਨਹੀਂ ਆ ਦੇ ਰਹੇ, क्या हर इंसान, क्या युद्धवीर जी तुसी मैं या कोई भी इंसान कंट्री का प्राइम मिनिस्टर बन सकता है? आंसर इज यस। लेकिन क्या तुसी या मैं प्राइम मिनिस्टर बनांगे? आंसर इज नो। तो बन सकते हैं लेकिन बनांगे नहीं, क्यों? ना डिजायर है, ना साढ़े को शायद स्किल है, ना ही आप उस प्रोसेस चो निकलना है। शायद असी प्राइम मिनिस्टर इसलिए बनना ताकि दुनिया नूं पता लगे कि असी प्राइम मिनिस्टर बन गए, शायद वो पर्पज नहीं। एक बंदा कहता यार मैं कंट्री नूं फिक्स करना चाहना है, यह बड़िया सारिया प्रॉब्लम है, प्रॉब्लम नूं फिक्स करना चाहना, मैं प्राइम मिनिस्टर नहीं भी बनता, मैनूं फर्क नहीं पैंदा, मैं बस पॉलिटिक्स च जाना है, उहदे शायद चांसिस हायर हो गए। सेम थिंग, मिलियन डॉलर इनकम जिहड़ा हैगा, गल मिलियन दी नहीं है, वो 8 लाख हो या 2 मिलियन भी वड्डी गल नहीं, 5 मिलियन भी वड्डी गल नहीं हैगी। ਇਹ ਤਾਂ ਸੋਚ ਤੇ ਪਹਿਲੀ ਤੱਕ ਡਿਪੈਂਡ ਕਰਦਾ। ਡਿਜ਼ਾਇਰ ਰੱਖ ਸਕਦੇ ਹੋ, ਹਾਂ ਡਿਜ਼ਾਇਰ ਹੋਣੀ ਚਾਹੀਦੀ। ਜਿਹੜਾ ਬੰਦਾ ਫਾਈਨੈਂਸ ਦੇ ਵਿੱਚ ਇੰਟਰਸਟ ਰੱਖਦਾ ਹੈ, ਯੁਧਵੀਰ ਜੀ ਤੁਸੀਂ ਕਿਹਾ ਤੁਹਾਡਾ ਵੀ ਬੜਾ ਇੰਟਰਸਟ ਹੈਗਾ, ਇੰਟਰਸਟਿੰਗ ਲੱਗਦੀ ਹੈ, ਔਰ ਜੇ ਅਸੀਂ ਜੋਬ ਵੀ ਲੈ ਲੈਂਦੇ ਹਾਂ ਜਾਂ ਕੁਛ ਵੀ ਕਰ ਲੈਂਦੇ, ਜਿਹੜੀ ਚੀਜ਼ ਬੰਦੇ ਨੇ ਖੁਦ ਨਾ ਅਚੀਵ ਕੀਤੀ ਉਹ ਦੂਸਰੇ ਨੂੰ ਕਿੱਦਾਂ ਟ੍ਰੇਨ ਕਰ ਸਕਦਾ? ਮੈਨੂੰ ਇਹ ਸੈਂਸ ਅੱਜ ਤੱਕ ਨਹੀਂ ਬਣੀ। ਕਿਸੇ ਭਾਵੇਂ ਉਹ ਪ੍ਰੋਫੈਸ਼ਨਲ ਹੋਏ, ਭਾਵੇਂ ਪੇਰੈਂਟਸ ਹੋਣ ਜਾਂ ਫੈਮਿਲੀ ਫਰੈਂਡਸ, ਉਹਨੂੰ ਸਾਰੇ ਇੱਕ ਦੂਸਰੇ ਨੂੰ ਐਡਵਾਈਸਿਸ ਦੇ ਰਹੇ ਨੇ, ਓਪੀਨੀਅਨ ਦੇ ਰਹੇ ਨੇ, ਪ੍ਰੋਸਪੈਕਟਿਵ ਦੇ ਰਹੇ ਨੇ, ਲੇਕਿਨ ਕਿਆ ਅਚੀਵ ਕੀਤਾ ਵੀ ਹੈਗਾ? ਉਹਦਾ ਬੇਸਿਸ ਕੀ ਹੈ? ਕਿਆ ਐਕਸਪੀਰੀਅੰਸ ਹੈਗਾ ਉਸ ਚੀਜ਼ ਦਾ ਕਿ ਨਹੀਂ ਹੈਗਾ? ਮੈਂ ਜਿਮ ਚ ਜਾਂਦਾ, ਉੱਥੇ 10 ਟ੍ਰੇਨਰਸ ਹੈਗੇ ਨੇ। ਮੈਂ ਜਦੋਂ ਟ੍ਰੇਨਰ ਆਪਣੇ ਲਈ ਹਾਇਰ ਕਰਨਾ ਸੀ ਕਾਫੀ ਸਾਲਾਂ ਪਹਿਲੇ, ਮੈਂ ਜਿਮ ਚ ਪੁੱਛਿਆ, ਮੈਂ ਕਿਹਾ ਤੁਹਾਡਾ ਬੈਸਟ ਟ੍ਰੇਨਰ ਕੌਣ ਹੈ? ਹੂ ਇਜ਼ ਦਾ ਟਾਪ ਆਫ ਦ ਲਾਈਨ? ਕਹਿੰਦੇ ਸਰ ਆਈ ਹੈਵ ਅ ਨੰਬਰ ਟਾਪ ਆਫ ਦ ਲਾਈਨ, ਇਹਦਾ ਪ੍ਰਾਈਸ ਥੋੜਾ ਜ਼ਿਆਦਾ ਹੈਗਾ। ਮੈਂ ਕਿਹਾ ਉਹ ਪਰਸਨ ਕੌਣ ਹੈ? ਉਹ ਮੈਨੂੰ ਟ੍ਰੇਨਰ ਚਾਹੀਦਾ। ਕਹਿੰਦੇ ਨਹੀਂ ਨਹੀਂ ਉਹ ਨੰਬਰ 3 ਹੈ ਸਾਡਾ, ਇੱਥੇ ਨੰਬਰ 3rd ਹੈ। ਮੈਂ ਕਿਹਾ ਨਹੀਂ ਉਹ ਨੰਬਰ 1 ਹੈ। ਕਹਿੰਦੇ ਨਹੀਂ 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 ਉਹ ਨੰਬਰ 3 ਹੈਗਾ। ਐਂਡ ਮੈਂ ਕਿਹਾ ਕੋਈ ਗੱਲ ਨਹੀਂ, ਦਿਸ ਗਾਇ ਵਿਲ ਬੀ ਮਾਈ ਟ੍ਰੇਨਰ। ਡਿਫਰੈਂਸ ਕੀ ਸੀਗਾ? ਉਹ 10 ਦੇ ਵਿੱਚੋਂ ਸਭ ਤੋਂ ਫਿਟ, ਸਭ ਤੋਂ ਮਸਕੂਲਰ, ਸਭ ਤੋਂ ਟਾਪ, ਦੇਖ ਕੇ ਪਤਾ ਲੱਗ ਰਿਹਾ ਸੀ ਬੰਦੇ ਕੋਲ ਰਿਜ਼ਲਟ ਹੈਗੇ ਨੇ। ਉਹ 3 ਸਾਲ ਪਹਿਲੇ ਦੀ ਗੱਲ ਆ, ਅੱਜ ਉਹੀ ਬੰਦਾ ਨੰਬਰ 1 ਟ੍ਰੇਨਰ ਹੈਗਾ ਉਸ ਜਿਮ ਦੇ ਵਿੱਚ। ਆਲਟੀ ਐਕਟਿਵ ਡਾਊਨ ਟਾਊਨ ਦਾ ਜਿਮ ਹੈਗਾ, ਕਾਫੀ ਟ੍ਰੇਨਰਸ ਹੈਗੇ ਨੇ, ਇਜ਼ ਨੰਬਰ 1, ਕਿਉਂਕਿ ਰਿਜ਼ਲਟ ਦੇਖ ਰਹੇ ਨੇ। ਉਹ ਜਿਮ ਦਾ ਬਿਜ਼ਨਸ ਆ, ਉਹਨਾਂ ਦਾ ਦੇਖਣ ਦਾ ਕ੍ਰਾਈਟੀਰੀਆ ਲੱਗ ਗਿਆ ਕਿ ਯਾਰ ਐਜੂਕੇਸ਼ਨ ਨਿਊਯਾਰਕ ਤੋਂ ਲੈ ਕੇ ਆ ਜਿਹੜਾ ਨੰਬਰ 1 ਹੈ, ਉਹਦੀ ਪੇ $180 ਪਰ ਆਵਰ ਹੈਗੀ ਹੈ, ਦੂਸਰੇ ਦੀ ਉਸ ਤੋਂ ਘੱਟ ਹੈ, ਤੀਸਰੇ। ਉਹ ਰਿਜ਼ਲਟ ਨਹੀਂ ਦੇਖ ਰਹੇ, ਜਿਹਨੇ ਖੁਦ ਨਹੀਂ ਮਸਲ ਅਚੀਵ ਕੀਤੇ ਉਹ ਦੂਸਰੇ ਨੂੰ ਕਿੱਦਾਂ ਸਿਖਾ ਸਕਦਾ? ਨਹੀਂ ਸਿਖਾ ਸਕਦੇ। ਸੋ ਕਮਿੰਗ ਬੈਕ ਟੂ ਦਾ ਕੁਸਚਨ ਵਨਸ ਅਗੇਨ, ਯੁਧਵੀਰ ਜੀ ਕੋਈ ਵੀ ਇਨ ਬਿਟਵੀਨ ਕੋਈ ਵੀ ਤੁਹਾਨੂੰ ਪੁਆਇੰਟ ਲੱਗੇ, ਸ਼ਾਇਦ ਇੱਥੇ ਹੋਰ ਕਲੈਰਿਟੀ ਚਾਹੀਦੀ ਲਿਸਨਰਸ ਨੂੰ, ਤੁਸੀਂ ਕੁਸਚਨ ਕਰ ਸਕਦੇ ਹੋ। ਜੇ ਕਿਸੇ ਨੂੰ ਲਾਈਵ ਵਿੱਚ ਕਿਸੇ ਲਿਸਨਰ ਦਾ ਕੋਈ ਕੁਸਚਨ ਹੋਇਆ ਇਹਦੇ ਰਿਲੇਟਡ, ਦੇ ਕੈਨ ਆਲਸੋ ਗੈਟ ਇਨ, ਐਵਰੀਵਨ ਇਜ਼ ਵੈਲਕਮ ਟੂ ਕੁਸਚਨ, ਹੈ ਨਾ, ਕਰ ਸਕਦੇ ਹਾਂ ਜੀ ਆਪਾਂ।
ਚਾਹੇ ਮੈਂ ਕੋਈ ਕੁਸਚਨ ਕਰ ਸਕਦਾ, ਚਾਹੇ ਕੋਈ ਲਿਸਨਰਸ ਵੀ ਕੁਸਚਨ ਕਰ ਸਕਦੇ ਆ, ਔਰ ਜੇ ਕੋਈ ਤੁਸੀਂ ਟੈਕਸਟ ਕਰਕੇ ਵੀ ਕੋਈ ਸਵਾਲ ਹੈ ਤਾਂ ਬਿਲਕੁਲ ਕਰ ਸਕਦੇ ਹੋ, ਠੀਕ ਹੈ? ਦੈਟਸ ਅ ਗੁੱਡ ਆਪਸ਼ਨ, ਗੁੱਡ ਆਪਸ਼ਨ, ਠੀਕ
ਜੀ 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 ਜੀ। ਸੋ ਹੁਣ ਦੇਖੋ, ਹੁਣ ਪਹਿਲੀ ਚੀਜ਼ ਕੀ ਆ ਗਈ ਕਿ ਕਿਆ ਤੁਸੀਂ ਕੁਛ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਈਦਰ ਵੇ ਯੂ ਆਰ ਰਾਈਟ। ਇੱਕ ਬੰਦਾ ਕਹਿੰਦਾ ਮੈਂ ਨਹੀਂ ਪ੍ਰਾਈਮ ਮਿਨਿਸਟਰ ਬਣ ਸਕਦਾ, ਯੂ ਆਰ ਰਾਈਟ। ਇੱਕ ਬੰਦਾ ਕਹਿੰਦਾ ਮੈਂ ਬਣ ਸਕਦਾ, ਉਹ ਵੀ ਰਾਈਟ ਹੈ। ਤਾਂ ਜੋ ਵੀ ਤੁਸੀਂ ਬੋਲਦੇ ਹੋ ਈਦਰ ਵੇ ਯੂ ਆਰ ਰਾਈਟ, ਕਿਉਂਕਿ ਹਰ ਬੰਦਾ ਆਪਣੀ ਐਗਜ਼ਿਸਟਿੰਗ ਨੌਲੇਜ, ਆਪਣੀ ਐਗਜ਼ਿਸਟਿੰਗ ਜਿੰਨੀ ਵੀ ਉਹਨੇ ਲੈਂਗੁਏਜ ਅਕੋਮੋਡੇਟ ਕੀਤੀ ਹੈ ਦੁਨੀਆ 'ਚ, ਉਹਦੇ ਬੇਸ ਤੇ ਬੋਲ ਰਿਹਾ। ਵੀ ਸ਼ੁਡ ਨੈਵਰ ਡਿਸਐਗਰੀ, ਔਰ ਕਿਸੇ ਬੰਦੇ 'ਚ ਫਾਲਟ ਨਹੀਂ ਫਾਈਂਡ ਕਰਨਾ ਉਹਦੀ ਸੋਚ ਦੇ ਵਿੱਚ। ਭਾਵਾਂ ਤੁਹਾਨੂੰ ਲੱਗੇ ਬੰਦਾ ਗਲਤ ਬੋਲ ਰਿਹਾ, ਤੁਹਾਨੂੰ ਸੋਚਣਾ ਚਾਹੀਦਾ ਯਾਰ ਬੰਦਾ ਜਿੰਨੀ ਵੀ ਆ ਬੰਦੇ ਨੇ ਆਪਣੀ ਨੌਲੇਜ ਲਾਈਫ ਇਕੱਠੀ ਕੀਤੀ ਉਹਦੇ ਬੇਸ ਤੇ ਬੋਲ ਰਿਹਾ, ਬੰਦੇ 'ਚ ਕੋਈ ਫਾਲਟ ਨਹੀਂ ਹੈ, ਇਹਦੀ ਇਨਫੋਰਮੇਸ਼ਨ ਗੁੱਡ ਇਨਫ ਨਹੀਂ ਹੈ ਜਾਂ ਜ਼ਿਆਦਾ ਕੰਪਲੀਟ ਨਹੀਂ ਕਰ ਪਾਇਆ ਉਸ ਏਰੀਆ ਦੇ ਵਿੱਚ, ਇਸ ਲਈ ਇਹਦਾ ਪਰਸਪੈਕਟਿਵ ਦਾ ਬਣ ਗਿਆ, ਇਸ ਕਰਕੇ ਇਹਦਾ ਪਰਸਪੈਕਟਿਵ ਰੋਂਗ ਨਹੀਂ ਹੈ, ਜਸਟ ਲਿਮਿਟਿਡ ਬਾਈ ਲਿਟਲ ਇਨਫੋਰਮੇਸ਼ਨ ਹੈਗਾ। ਹੁਣ ਜੇ ਮਿਲੀਅਨ ਡਾਲਰ ਕਰਨਾ, ਹੁਣ ਇਹਦਾ ਮੈਥਮੈਟੀਕਲ ਕੀ ਹੈਗਾ? ਪਹਿਲੀ ਗੱਲ, ਜਿਹੜੇ ਲੋਕਾਂ ਨੇ ਮਿਲੀਅਨ ਡਾਲਰ ਬਣਾਇਆ ਵੀ ਹੈ ਜਾਂ ਬਣਾਉਂਦੇ, ਉਹਨਾਂ ਦਾ ਕਦੀ ਗੋਲ ਨਹੀਂ ਹੁੰਦਾ ਮਿਲੀਅਨ ਡਾਲਰ ਬਣਾਉਣਾ ਜਾਂ 2 ਮਿਲੀਅਨ ਜਾਂ 5 ਜਾਂ 10 ਮਿਲੀਅਨ ਡਾਲਰ, ਉਹ ਕਦੀ ਗੋਲ ਨਹੀਂ ਹੁੰਦਾ। ਗੋਲ ਹੁੰਦਾ ਕਿ ਮੈਂ ਵਰਕ ਕਰਨਾ, ਔਰ ਜਿਹੜਾ ਵੀ ਮੈਂ ਕੰਮ ਕਰਨਾ, ਆਮ ਵਾਨਾ ਬੀ ਰੀਅਲੀ ਗੁੱਡ ਐਟ ਇਟ। ਹੁਣ ਜਿਹੜੀ ਵੀ ਇੰਡਸਟਰੀ 'ਚ ਤੁਸੀਂ ਹੈਗੇ ਹੋ, ਤੁਸੀਂ ਦੇਖਣਾ, ਤੁਸੀਂ ਇੰਜੀਨੀਅਰ ਹੋ, ਲਾਇਰ ਹੋ, ਤੁਸੀਂ ਕਿਸੇ ਵੀ ਫੀਲਡ 'ਚੋ, ਤੁਸੀਂ ਆਪਣੀ ਫੀਲਡ 'ਚ। ਪਹਿਲੇ ਬੰਦਾ ਕਹਿੰਦਾ ਯਾਰ ਜੇ ਮੈਂ ਸ਼ਾਹਰੁਖ ਖਾਨ ਹੁੰਦਾ ਨਾ ਤਾਂ ਮੈਂ ਇਹ ਕਰਦਾ, ਜੇ ਮੈਂ ਪ੍ਰਾਈਮ ਮਿਨਿਸਟਰ ਹੁੰਦਾ ਤਾਂ ਮੈਂ ਇਹ ਕਰਦਾ। ਭਾਈ ਤੁਸੀਂ ਕਰਦੇ, ਲੇਕਿਨ ਤੁਸੀਂ ਹੋ ਨਹੀਂ। ਪਹਿਲੀ ਚੀਜ਼, ਤੁਸੀਂ ਪ੍ਰਾਈਮ ਮਿਨਿਸਟਰ ਹੈਗੇ ਨਹੀਂ, ਇਸ ਲਈ ਉਹ ਕਮੈਂਟ ਕਰਨਾ ਜੇ ਮੈਂ ਪ੍ਰਾਈਮ ਮਿਨਿਸਟਰ ਹੁੰਦਾ ਮੈਂ ਕਰਦਾ। ਪਹਿਲੇ ਦੇਖ ਲਈਏ ਜੋ ਤੁਸੀਂ ਕਰ ਰਹੇ ਹੋ ਆਪਣੀ ਇੰਡਸਟਰੀ ਦੇ ਵਿੱਚ, ਤੁਸੀਂ ਕੀ ਕਰ ਰਹੇ ਹੋ, ਜਿਹਦਾ ਜਿਹਦੇ ਤੁਹਾਨੂੰ ਨੌਲੇਜ ਵੀ ਹੈਗਾ, ਤੁਹਾਡੀ ਡਿਜ਼ਾਇਰ ਵੀ ਹੈਗੀ, ਕਿਆ ਉਹਦੇ 'ਚ ਤੁਸੀਂ ਟੌਪ ਮੋਸਟ ਲੈਵਲ ਤੇ ਚਲੇ ਗਏ ਹੋ? ਪੋਲੀਟਿਕਸ ਦਾ ਟੌਪ ਮੋਸਟ ਲੈਵਲ ਪ੍ਰੈਜੀਡੈਂਟ ਪ੍ਰਾਈਮ ਮਿਨਿਸਟਰ, ਕਿਆ ਤੁਸੀਂ ਆਪਣੀ ਇੰਡਸਟਰੀ 'ਚ ਟੌਪ ਮੋਸਟ ਚਲੇ ਗਏ ਹੋ? ਤੁਹਾਡੀ ਕੀ ਰੈਕਗਨਾਈਜੇਸ਼ਨ ਹੈ ਤੁਹਾਡੇ ਸ਼ਹਿਰ ਦੇ ਲੈਵਲ ਤੇ, ਤੁਹਾਡੀ ਕੰਟਰੀ ਦੇ ਲੈਵਲ ਤੇ, ਗਲੋਬਲ ਲੈਵਲ ਤੇ? ਤੁਸੀਂ ਆਪਣੀ ਇੰਡਸਟਰੀ 'ਚ ਗਲੋਬਲ ਲੈਵਲ ਤੇ ਤੁਹਾਡਾ ਨਾਮ ਹੈਗਾ ਕਿ ਨਹੀਂ ਹੈਗਾ? ਡੂ ਯੂ ਕਮ ਅੰਡਰ ਟੌਪ 100 ਪੀਪਲ ਇਨ ਯੋਰ ਕੰਟਰੀ ਔਰ ਇਨ ਦਾ ਵਰਲਡ? ਨਹੀਂ ਆਉਂਦਾ ਤਾਂ ਯੂ ਕੈਨੋਟ ਕਾਲ ਕਿ ਯਾਰ ਮੈਂ ਐਕਸੈਲ ਕਰ ਚੁੱਕਾ ਆਪਣੀ ਇੰਡਸਟਰੀ ਨੂੰ। ਯੂ ਕੈਨੋਟ ਸੇ ਯੋਰ ਸਰ, ਮੇਰੇ ਖਿਆਲ ਨਾਲ ਜੇ ਐਕਟਰ ਹੈਗੇ ਨੇ ਤਾਂ 100 ਐਕਟਰ, 100, 200, 500 ਐਕਟਰ ਨੇ ਜਿਹੜੇ ਟੌਪ ਦੇ ਹੈਗੇ ਨੇ, ਟੌਪ ਨੋਟ ਇਨ ਟਰਮਸ ਆਫ ਮਨੀ। ਉਹ ਬੰਦੇ ਐਕਸੈਲ ਕਰ ਗਏ, ਸਮਝਦੇ ਇੰਡਸਟਰੀ ਨੂੰ, ਤਦ ਟੌਪ 100 ਜਾਂ 1000 ਬੰਦਿਆਂ 'ਚ ਨਾਮ ਹੈ। ਜੇ ਹਾਰਟ ਸਰਜਨ ਹੈ, लेकिन मेरे लिए सेंस नहीं बन रही है, गोल ही सही नहीं है, पॉसिबल ही नहीं है मेरे लिए। 50,000 तो 1,00,000 से जाना पॉसिबल नहीं हो रहा मेरे लिए, 50,000 तो 55,000 की प्रमोशन लेना डिफिकल्ट हो रहा। तुम कह रहे हो मिलियन ईजी है, यू आर रोंग एंड इट डज नॉट मेक सेंस। जो तुम कह रहे हो तुम मैं गलत गाइड कर रहे हो कि मिलियन डॉलर मेरी इनकम हो सकती है। वो क्यों कह रहे हैं पर्सन, ए पर्सन है इस तरह क्यों बोल रहे हैं? क्योंकि पर्सन का जो एग्जिस्टिंग बिलीफ सिस्टम है ना उन्हें अलाउ नहीं कर रहा, क्योंकि एग्जिस्टिंग बिलीफ सिस्टम के नॉलेज लैंग्वेज इंफॉर्मेशन है ही नहीं कि मिलियन डॉलर बन सकता। वो आसपास के सर्कल के जो लोग ने उन्होंने किसी ने ना इस पर्सन बोलिया और ना ही कोई बोलेगा। और जे इस पर्सन ने खुद भी बोलना शुरू करता कि यार मैं मिलियनर, तो सारे लोगों ने इन्हू रिजेक्ट करना शुरू कर देना, यार की थोड़ी प्रैक्टिकल गल कराया करो यार, की तुम मिलियन की गल कर रहे हो, 2 मिलियन की, 5 मिलियन की, 10 मिलियन नेटवर्थ होनी चाहिए, 20 मिलियन, 50 मिलियन। वो की हो गया, बिलीफ सिस्टम रोकना शुरू कर गया। बंदे का फिक्स्ड माइंडसेट है। फिक्स्ड माइंडसेट दे विच की होंदा है, ताड़ी एबिलिटी, ताड़ा इंटेलिजेंस, ताड़ा टैलेंट जनन दा फिक्स्ड हो जाता एक जगह पे, उस तो ऊपर नहीं जा पाता। ऐ ताड़ी ग्रोथ नू नहीं वधन दिंदा, ऐ तुहानू नवीआं अपॉर्चुनिटीज नू नहीं देखना पेगा। युद्वीर जी एक हो, क्योंकि अच्छा नैटवर्क मैटर करता, जिदा मैं पहले एग्जाम्पल देते, तुसी सर्कल च कौन, ताड़े आस पास कौन है। मैं तुहानू एक सिंपल एक परसनल एग्जाम्पल दे देना मेरे ऑफिस की। मेरे ऑफिस जो तुम आओगे, मेरे राइट लेफ्ट रूम और रेड राइट साइड रूम एक कंडीशन है, जिस भी पर्सन ने बैठना। मेरे हथे 15 रूम ने, बिल्डिंग का हाफ फ्लोर मेरा ही है, काफी एडवाइजर्स काम कर देने, लेकिन एक कंडीशन है, मेरे साइड वाले दोनों साइड वाले रूम जो मेरे रूम में टच कर देने, जब तक बंदे की मिलियन डॉलर की इनकम नहीं होगी वो पर्सन मेरे साइड वाले रूम से नहीं बैठ सकता, मेरे ऑफिस की कंडीशन है। तुम कहो यार ऐसा की लेना देना किस चीज का कि मेरे आस पास बंदे की मिनिमम इनकम इन होनी चाहिए, नहीं तो नहीं। कल पैसे भी नहीं है, गल है कि जो एवरीडे आना उतो निकलना, गलबात हो जानी, हैलो हाय, क्या ताडे बिलीफ सिस्टम जो आपस गल करते हो, क्या ताडे आइडियाज एक दूजे सारे अपलिफ्ट कर रहे हैं या रिजेक्ट कर रहे हैं, क्या तुम अपना एनवायरमेंट बनाना चाहिए कि नहीं बनाना चाहिए उस लेवल से, या चीज नब्बो कि यार मैनू लोग चाहिए ने, नहीं मिलेंगे तो क्रिएट कर लो अपना। मैनू लाइफ च क्रिएट करना पाया, जोड़िया भी चीजा मैं चाहिए अपने लिए लाइफ चुनू क्रिएट करना पाया। क्रिएट करने का मतलब की है कि मैं भी चाहना कि मेरे आसपास सक्सेसफुल लोग हों, तो मैं क्या चलो एक पर्सन मैं पिक करूंगा, उस पर्सन नो लक तो उस लेवल से लेके जाके मैं अपना एनवायरमेंट क्रिएट कर लूंगा, और पॉसिबल है। जे तुसी खुद भी कुछ क्रिएट कर लेंगे हो लेकिन दूसरे को नहीं करवा सकते ना, तेरे को स्किल नहीं हैगी, फिर तेरा लक सीगा फेवर कर गया, क्योंकि सर स्किल जड़ी है ना कॉपी पेस्ट हो सकती है, लक कॉपी पेस्ट नहीं हो सकता। जे एक पर्सन पंजवें फ्लोर तो जंप भी कर सकता है और उन्हें चोट भी नहीं लगती, अगला कला मैं ही कर सकता और कोई नहीं कर सकता, ए गलत बोल रहा है, बाय चांस एनू चोट नहीं लगी, एनू पता है कि जे खुद भी कर सकता है तो किसी जो सिखा नहीं सकता ना, तो बंदे को स्किल तो नहीं है, बाय लक है। एक बंदे ने रियल स्टेट इन्वेस्टमेंट की, 1-2-5 मिलियन कमा लो, कहना यार मैं इन्वेस्टर है, मैं पता है कि दिखा ना, मैं 5 मिलियन की रियल स्टेट इकट्ठी की है, किसी दूसरे को सड़क पर किसी बंदे उठा करके एनू दसो कि 5 मिलियन, ओके कहना नहीं नहीं, ए तो नहीं पॉसिबल है। इसका मतलब जिन्हों तुसी स्किल बोल रहे हो ना, लक सीगा बन गया, गलत नहीं है, अच्छी गल है बन गया ताडे लई, लेकिन जो स्किल होंगी ना तुसी कहिंदे मैं किसी नूं भी ले जांगा उस लेवल ते, एज लॉन्ग एज दूसरा परसन भी 5 मिलियन की रियल स्टेट क्रिएट करना चाहता है। लेकिन बिलीफ सिस्टम ताडा नैटवर्क, एक चीज होर मैं थोड़ी जी डिस्कलोज करना, देखो मेरे ऑफिस दे विच नैटवर्किंग की मैं एक होर चीज दसदा हां युद्धवीर जी, एक होर एग्जाम्पल है, लिटल ऑफ द टॉपिक ऑफ 1 मिलियन डॉलर इनकम तो, बट ऐसा समहाउ लेना देना इसलिए मैं गल कर रहा हूं। मेरे जो अकाउंटेंट है ना, सीपीए सीजीए जो भी है, और टैक्सेशन बड़ी